सत्कार योग सम्मान योग गुरु का खास रूप गुरु खालसा साध संगत वड़े भाग हैं। धन गुरु ग्रंथ साहब जी महाराज जी के पवित्र पावन चरणों में संध्या वेले दे सजे हुए दीवानों में हाजरियां भर के एकत्र होके अपने जीवन दियां घड़ियां और सवास गुरु लेखे लांदियां सफला कर रहे। अज दशहरे का दिन है, खालसे पंथ वास्ते यह दिन शस्त्र पूजन दिवस का दिन है। कलगियां वाले चौजी प्रीतम साहबे कमाल श्री गुरु गोबिंद सिंह साहब जी महाराज नवरात्रे के दिनों में खजाने च जिन्ने शस्त्र अस्त्र होंदे सन उन्हां सारे शस्त्रां की सेवा करवाउणी, सारे शस्त्रां का सोध सुधैया होना और दशहरे वाले दिन चंदोआ ताण के उच्चे थां ते पलंगे ते शस्त्र रख के सारे उन्हां शस्त्रां नूं नमस्कार करनी, शस्त्रां दी पूजा करनी। ए विधान महाराज गुरु कलगीधर पातशाह ने अपने पंथ नूं दित्ता है ता जो खालसा पंथ शस्त्रां दे नाल जुड़िया रहे, ता जो खालसा पंथ शस्त्रां दे नाल प्यार करे, क्योंकि नेकी बदी उत्ते जित प्राप्त करदी है। बदी नूं जितण वास्ते ताकत दी लोड हुंदी है और अकाल पुरख वाहिगुरु परमात्मा की प्रचंड ताकत ने शस्त्र। इस करके कलगीधर जी ने इन्हां शस्त्रां की पूजा करदिआं वचन कहे, जिते शस्त्र नामंग नमस्कार तामंग, जिते अस्त्र पेयंग नमस्कार तेयंग। मेरी इन्हां शस्त्रां ते अस्त्रां नूं नमस्कार है। अकाल पुरख परमात्मा का स्वरूप भी जदों वर्णन करते महाराज जी शस्त्रधारी स्वरूप वर्णन करते, नमस्कार श्री खड़ग को करो सुहित चित लाए कि उस खड़ग रूप अकाल पुरख परमात्मा नूं मेरी नमस्कार। खड़ग कहिंदे ने खंडे नूं, उहनूं मेरी नमस्कार है। तो अज खालसे पंथ का शस्त्र पूजन दिवस का दिन है। नेकी का बदी उत्ते जो फतेह पाउण दा विधान है वह अज दे दिन होया। सतगुरु जी कृपा करन साडे हिरदयां विच शस्त्रां प्रति प्यार जागे। अज साडे विच अवेसलापन आ चुका है, असीं शस्त्रां तों दूर भजदे हां। और जे कोई सिंह शस्त्रधारी हुंदा वी आ तां उहनूं वेख के मखौल करदे ने। शस्त्रधारी होना हर एक सिंह का कर्तव्य है। महाराज जी का वचन है, बिना शस्त्र बांधे नरंग भेट जानो, गह कान ताको कितै लै सिधानो। शस्त्र तो बिना यह मनुख भेड़ दे समान है। हुण भेड़ नूं कन्न तो फड़ के जिथे मर्जी कोई लै जाए। फिर इथों तक साहब ने कहा, शस्त्र के अधीन है राज, जो ना धरै तिस बिगड़ै काज। तो शस्त्रां प्रति साडे हिरदयां च प्रीत जागे। खालसे पंथ का इतिहास सरवण कर रहे हो। सूरवीर बहादुर योधे सिंह तरने दल दे सिंघां ने पंज मिसलां ने कसूर फतेह कर लिया। रामगढ़ियां दी मिसल दा कुछ इतिहास के किवें उन्हां दी कन्हैया दे नाल बिगाड़ पई वो भाई रतन सिंह जी ने दस्या। इधर श्रोमणी पंथ अकाली बुढ़ा दल दुआबे दे इलाके विच सी। दुआबे दे विच बिसंबर दास खत्री सूबे जलंधर दा दीवान सी। ए खालसे दे नाल वैर विरोध रखण लगा। खालसे ने बुढ़े दल ने कहा, भाई साढ़े टके भर। कहिंदा जी, तुसी तरने दल दे नाल कट्ठे होके आओ, मैं तां तुहानूं टके भरांगा। ਬੁੱਢੇ ਦਾਲੇ ਆਖਿਆ ਭਾਈ ਤੈਨੂੰ ਟਕੇ ਭਰਨੇ ਪੈਣਗੇ। ਕਹਿੰਦਾ ਜੀ ਤੁਸੀਂ ਦੁਆਬਾ ਛੱਡ ਕੇ ਚਲੇ ਜਾਓ ਤਾਂ ਦਿਆਂਗਾ। ਸਿੰਘਾਂ ਨੇ ਆਖਿਆ ਫਿਰ ਅਸੀਂ ਆਵਾਂਗੇ ਹਮਲਾ ਕਰਕੇ। ਕਹਿੰਦਾ ਤੁਸੀਂ ਕੀ ਆਓਗੇ, ਮੈਂ ਆ ਜਾਵਾਂਗਾ ਤੁਹਾਡੇ ਤੇ ਹਮਲਾ ਕਰਕੇ ਤੁਹਾਨੂੰ ਭਜਾ ਦਿਆਂਗਾ। ਬੁੱਢੇ ਦਲ ਦੇ ਸਿੰਘਾਂ ਨੇ ਵਿਚਾਰ ਕੀਤੀ ਕਿ ਬਿਸੰਬਰ ਦਾਸ ਖੱਤਰੀ ਦੀ ਮੱਤ ਤੇ ਪਰਦਾ ਪੈ ਗਿਆ, ਇਹਨੂੰ ਹੁਣ ਆਪਣੇ ਕਰੜੇ ਹੱਥ ਵਿਖਾਉਣੇ ਪੈਣਗੇ, ਕਿਉਂਕਿ ਵਿਗੜਿਆ ਤਿਗੜਿਆਂ ਦਾ ਤੇ ਫਿਰ ਡੰਡਾ ਹੀ ਪੀਰ ਹੁੰਦਾ। ਤੋ ਇਸ ਪ੍ਰਕਾਰ ਦੇ ਨਾਲ ਬੁੱਢੇ ਦਲ ਦਾ ਔਰ ਬਿਸੰਬਰ ਦਾਸ ਖੱਤਰੀ ਦੀ ਫੌਜ ਦਾ ਜਿਵੇਂ ਆਪਸੀ ਮੁਕਾਬਲਾ ਹੋਇਆ ਹੈ, ਤੇ ਦੁਆਬੇ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਨੇ ਕਬਜ਼ਾ ਕੀਤਾ ਹੈ। ਆਓ ਸਰਵਣ ਕਰੀਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ ਸ਼੍ਰੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ ਦੋਹਰਾ ਦੀਨਾ ਬੇਗ ਕੇ ਮੂਏ ਤੇ ਫੌਜ ਦੂਨੀ ਕਰੀ ਤਿਆ।
ਦੀਨਾ ਬੇਗ ਜੋ ਸੂਬਾ ਜਲੰਧਰ ਹੈ, ਜਿਹਨੂੰ ਖਾਲਸੇ ਨੇ ਜਲੰਧਰ ਦਾ ਰਾਜ ਲੈ ਕੇ ਦਿੱਤਾ ਸੀ, ਬਾਬਾ ਵਡਭਾਗ ਸਿੰਘ ਜੀ ਨੇ ਦੀਨਾ ਬੇਗ ਦੀ ਮਦਦ ਕੀਤੀ ਸੀ ਖਾਲਸੇ ਨੂੰ ਨਾਲ ਲੈ ਕੇ। ਉਹ ਦੀਨਾ ਬੇਗ ਦੀ ਮੌਤ ਹੋ ਗਈ, ਉਹਦੇ ਮਰਨ ਤੋਂ ਬਾਅਦ ਇਹਦਾ ਜਿਹੜਾ ਦੀਵਾਨ ਸੀ ਉਹਦਾ ਨਾਂ ਸੀ ਬਿਸੰਬਰ ਦਾਸ। ਉਹਨੇ ਦੁੱਗਣੀ ਫੌਜ ਆਪਣੇ ਕੋਲ ਇਕੱਠੀ ਕਰ ਲਈ, ਦੁੱਗਣੀ ਫੌਜ ਆਪਣੇ ਕੋਲ ਰੱਖ ਲਈ।
ਸੋ ਦੇਖ ਗਲਬਤ ਬਯੋ ਨਾਲ ਕੰਮ ਕਰ ਲਿਓ ਪਾਰ।
ਬਿਸੰਬਰ ਦਾਸ ਨੇ ਵੇਖਿਆ ਕਿ ਮੇਰੇ ਕੋਲ ਹਜ਼ਾਰਾਂ ਦੀ ਗਿਣਤੀ ਚ ਫੌਜ ਹੈ, ਵੇਖ ਕੇ ਇਹਦੇ ਮਨ ਚ ਗਰਭ ਆ ਗਿਆ, ਹੰਕਾਰ ਆ ਗਿਆ। ਉਧਰੋਂ ਪਹਾੜਾਂ ਦੀ ਰਿਆਸਤਾਂ ਦੀ ਜਿਹੜੀ ਕੁਮਕ ਸੀ, ਉਧਰ ਪਹਾੜੀ ਰਿਆਸਤਾਂ ਦੇ ਜਿਹੜੇ ਲੋਕ ਸਨ, ਉਹ ਵੀ ਇਹਦੇ ਨਾਲ ਆ ਕੇ ਰਲ ਗਏ ਖਾਲਸੇ ਨਾਲ ਲੜਨ ਵਾਸਤੇ।
ਸਿੰਘਨ ਕੀ ਉਹਨ ਖਬਰ ਮੰਗਾਏ।
ਉਸ ਵਕਤ ਇਹਨੇ ਪਹਿਲਾਂ ਬਿਸੰਬਰ ਦਾਸ ਨੇ ਸਿੰਘਾਂ ਦੀ ਖਬਰ ਮੰਗਾਈ, ਇਹਨੇ ਆਪਣੇ ਜਸੂਸ ਭੇਜੇ ਕਿ ਜਾ ਕੇ ਪਤਾ ਕਰੋ ਕਿ ਸਿੰਘਾਂ ਕੋਲ ਕਿੰਨੀ ਕੁ ਤਾਕਤ ਹੈ ਇਸ ਵੇਲੇ ਖਾਲਸੇ ਕੋਲ, ਉਨ੍ਹਾਂ ਕੋਲ ਕਿੰਨਾ ਕੁ ਬਲ ਹੈ, ਉਨ੍ਹਾਂ ਕੋਲ ਕਿੰਨੀਆਂ ਕੁ ਫੌਜਾਂ ਨੇ, ਕਿੰਨੇ ਕੁ ਸ਼ਸਤਰ ਅਸ਼ਤਰ ਨੇ। ਏਦਾਂ ਬਿਸੰਬਰ ਦਾਸ ਨੇ ਆਪਣੇ ਜਸੂਸ ਭੇਜ ਕੇ ਪਹਿਲਾਂ ਬੁੱਢੇ ਦਲ ਦੀ ਜੋ ਦੁਆਬੇ ਦੇ ਇਲਾਕੇ ਵਿਚ ਸੀ, ਸਿੰਘ ਦੀਨਾ ਨਗਰ ਦੇ ਇਲਾਕੇ ਦੇ ਵਿਚੋਂ ਚੱਲ ਕੇ ਇਧਰ ਆ ਗਏ ਸਨ ਮੁਕੇਰੀਆਂ ਵਾਲੇ ਪਾਸੇ, ਟਾਂਡਾ ਮੁਕੇਰੀਆਂ ਉੜ ਮੁੜ ਟਾਂਡੇ ਵਾਲੇ ਪਾਸੇ, ਤੇ ਇਹਨੇ ਬਿਸੰਬਰ ਦਾਸ ਨੇ ਆਪਣੇ ਜਸੂਸ ਭੇਜ ਕੇ ਸਿੰਘਾਂ ਦੀ ਸਾਰੀ ਖਬਰ ਮੰਗਾਈ ਹੈ।
ਗਏ ਖਿੰਡ ਸਿੰਘ ਲੁੱਟਣ ਸਾਏ।
ਇਹਨੂੰ ਪਤਾ ਲੱਗਾ ਕਿ ਜਿਹੜੇ ਸਿੰਘ ਨੇ ਉਹ ਤਾਂ ਖਿੰਡੇ ਹੋਏ ਨੇ ਇਸ ਵੇਲੇ, ਦੁਆਬੇ ਦੇ ਇਲਾਕੇ ਦੇ ਵਿਚ ਬਹੁਤ ਸਾਰੇ ਸਿੰਘਾਂ ਦੇ ਜਥੇ ਸੱਜੇ ਖੱਬੇ ਖਿੰਡੇ ਹੋਏ ਨੇ, ਕੋਈ ਪਿੰਡਾਂ ਦੇ ਵਿਚ ਲੁੱਟਮਾਰ ਕਰਨ ਵਾਸਤੇ ਗਏ ਹੋਏ ਹਨ।
ਡੇਰਾ ਲਈਏ ਉਨਕੋ ਮਾਰ ਸੋ ਚੜ ਦੋੜਿਓ ਇਤੈ ਵਿਚਾਰ।
ਬਿਸੰਬਰ ਦਾਸ ਨੇ ਸੋਚਿਆ ਕਿ ਸਿੰਘਾਂ ਦਾ ਡੇਰਾ ਮੈਂ ਜਾ ਕੇ ਮਾਰ ਲਵਾਂ, ਕਿਉਂਕਿ ਸਿੰਘ ਤਾਂ ਡੇਰੇ ਵਿਚ ਹੈਣ ਨਹੀਂ, ਉਹ ਤਾਂ ਸੱਜੇ ਖੱਬੇ ਨਿਕਲੇ ਹੋਏ ਨੇ ਪਿੰਡਾਂ ਨੂੰ ਲੁੱਟਣ ਮਾਰਨ ਵਾਸਤੇ, ਲੁੱਟਮਾਰ ਕਰਨ ਲਈ ਗਏ ਹੋਏ ਨੇ। ਉਹ ਬਿਸੰਬਰ ਦਾਸ ਨੇ ਇਹ ਵਿਚਾਰ ਕਰਕੇ ਆਪਣੀ ਫੌਜ ਨਾਲ ਲੈ ਕੇ ਖਾਲਸੇ ਦੇ ਡੇਰੇ ਉੱਤੇ ਹਮਲਾ ਕਰ ਦਿੱਤਾ।
ਟਿੱਡੀ
ਦਲ ਆਪਣਾ ਜਿਹੜਾ ਸੀ ਉਹ ਤੋੜ ਦਿੱਤਾ ਖਾਲਸੇ ਵੱਲ।
ਬਿਸੰਬਰ
ਦਾਸ ਆਪਣੀ ਫੌਜ ਲੈ ਕੇ ਖਾਲਸੇ ਪੰਥ ਦੇ ਡੇਰੇ ਕੋਲ, ਉੜ ਮੁੜ ਟਾਂਡੇ ਦੇ ਕੋਲ ਜਿੱਥੇ ਖਾਲਸੇ ਦਾ ਡੇਰਾ ਸੀ ਉੱਥੇ ਆ ਪਹੁੰਚਿਆ ਹੈ।
ਸਿੰਘਨ ਕਰੀ ਤਿਆਰੇ।
ਅੱਗੇ ਖਾਲਸੇ ਨੇ ਸਿੰਘਾਂ ਨੇ ਪਹਿਲਾਂ ਤਿਆਰੀ ਕੀਤੀ ਹੋਈ ਸੀ, ਸਿੰਘ ਵੀ ਤਿਆਰ ਸਨ, ਉਨ੍ਹਾਂ ਨੂੰ ਪਤਾ ਸੀ ਕਿ ਬਿਸੰਬਰ ਦਾਸ ਨੇ ਹੁਣ ਆਪਣੀ ਆਈ ਤੇ ਆਉਣਾ, ਉਹਨੇ ਹਮਲਾ ਕਰਨਾ ਖਾਲਸੇ ਤੇ, ਤੋ ਸਿੰਘਾਂ ਨੇ ਵੀ ਪਹਿਲਾਂ ਤਿਆਰੀ ਕੀਤੀ ਹੋਈ ਸੀ।
ਤੇ ਸਿੰਘ ਤੇ ਥੋੜੇ ਕਾਰੇ।
ਸਿੰਘ ਹਾਲਾਂਕਿ ਥੋੜੇ ਸਨ ਉੱਥੇ, ਪਰ ਜਿਹੜੇ ਥੋੜੇ ਸਿੰਘ ਸਨ ਉਹ ਵੀ ਤਿਆਰ ਪਰ ਤਿਆਰ ਬੈਠੇ ਸਨ।
ਇੱਕ ਵਾਰ ਸਿੰਘ ਪਿੱਛੇ ਉਨ ਮੋੜੇ।
ਇੱਕ ਵਾਰ ਤਾਂ ਸਿੰਘ ਥੋੜੇ ਸਨ ਤੇ ਬਿਸੰਬਰ ਦਾਸ ਦੀ ਫੌਜ ਜ਼ਿਆਦਾ ਸੀ, ਇਹਨਾਂ ਨੇ ਹਮਲਾ ਕਰਕੇ ਇੱਕ ਵਾਰ ਤਾਂ ਸਿੰਘਾਂ ਦੇ ਪੈਰ ਹਿਲਾ ਦਿੱਤੇ ਤੇ ਸਿੰਘਾਂ ਨੂੰ ਪਿੱਛੇ ਮੋੜ ਦਿੱਤਾ।
ਚਾਰ ਦੀਏ ਸਿਰ ਸਿੰਘਨ ਘੋੜੇ।
ਇਹਨਾਂ ਨੇ ਆਪਣੇ ਘੋੜੇ ਸਿੰਘਾਂ ਦੇ ਸਿਰਾਂ ਤੇ ਚਾੜ ਦਿੱਤੇ, ਭਾਵ ਸਿੰਘਾਂ ਦੇ ਉੱਤੇ ਆ ਕੇ ਇਹਨਾਂ ਨੇ ਜ਼ੋਰ ਨਾਲ ਹਮਲਾ ਕਰ ਦਿੱਤਾ।
ਸਿਰ 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 ਦਾਰਨ ਸਿਰ खड़ खाई मार
जिन्हें सरदार सिंह सन जथेदार सिंह सन उन्होंने खलो के फिर इन्हों की मार अपने सिर खाधी है
सुन खड़को सिंह आए हजार
जदों कड़ा कड़ी हुई बंदूकां दियां गोलियां चलियां मारो मार की आवाज आई ते आले दुआले जिहड़े सिंह खिंडे हुए सी ओ भी हजारां दी गिणती च आ के इकट्ठे हो गए सारे फिर फौज इकट्ठी हो गई खालसे दी
किम सुलबी पर तिलियर पड़े
खालसा जी जिवें सुलबी दे उत्ते तिलियर नाम दा एक पंछी हुंदा है ओ आके बड़े जोर दे नाल हमला करदा एदा फिर सिंघा ने बिसंबर दास ते हमला कीता
मार सिंह सो मूरे धरे
बिसंबर दास दियां जिन्नियां फौजां सन मार के सिंघा ने मूरे टोर लिया बिसंबर दास दी फौज नू अगे ला लिया
तदे बिसंबर मन मैं धारे
बिसंबर दास ने सोचिया अपने मन दे विच
नठी फौज सिंघन ते हारे
देख लिया के मेरी फौज सिंघा तो हार के मुड़ गई है खालसे तो हार के नठ गई है
दोएरा बिशंबर कोड़ो छोड़ तो खर रे ओलान पोम मंजा
बिसंबर दास जंग दे मैदान दे विच घोड़ा लैके खलोता रहा ए नी नठिया
बिशंबर कोड़ा छोड़ तो
जंग दे मैदान दे विच खलोता होया घोड़े तो लथ के जमीन ते खलो गया
कर हल्ला सिंह आए परे सिर दीनो उसे उतार
सिंघा ने हल्ला कीता ते एक सिंह ने आके पेग दा वार कीता ते बिसंबर दास दा सिर ओदे धड़ तो वखरा करके इस तरह जंग दे मैदान ते फते प्राप्त कर ली
मार बिसंबर जब लियो परी फौज में लूट
जदों बिसंबर दास मारिया गया हुण जथेदार बिना जथे ने केड़े सेनापति तो बिना सेना केड़े काम दी बिसंबर दास दे सिर ते फौज लड़ रही सी बिसंबर दास जदों खालसे दे हत्थों मारिया गया ते इहदी फौज तितर बितर हो गई खालसे ने आके जिन्नी फौज सी बिसंबर दास दी उन्हां नूं आके लुट मार कीती घोड़े खो लए उन्हां दे हथियार ते शस्त्र खो लए
तंबू बोलटे
जिन्नी इहदी फौज दे घोड़े सन तंबू सन कनाता सन जो जो भी फौजी समान सी उह खालसे ने खो लिया
माल भरे लए ऊठ
और इन्हां दे ऊठ माल नाल भरे होए सन ਉਹ ਵੀ ਖਾਲਸੇ ਨੇ ਕਬਜ਼ੇ ਚ ਕਰ ਲਏ
ਹਜ਼ਾਰ ਬੀਸਕ ਉੱਠ ਘੋੜਾ ਰਲਾਇਆ
ਖਾਲਸਾ ਜੀ ਤਕਰੀਬਨ 20,000 ਘੋੜਾ ਤੇ ਊਠ ਉਹ ਖਾਲਸੇ ਨੇ ਆਪਣੇ ਦਲ ਚ ਰਲਾ ਲਿਆ ਬਿਸੰਬਰ ਦਾਸ ਦੀ ਫੌਜ ਦਾ 20,000 ਘੋੜਾ ਤੇ ਊਠ ਇਹਨਾਂ ਦੀ ਕੁੱਲ ਗਿਣਤੀ 20,000 ਉਹ ਸਿੰਘਾਂ ਨੇ ਆਪਣੇ ਦਲ ਵਿਚ ਰਲਾ ਲਿਆ
ਭਰਾ ਭਰਾਇਓ ਡੇਰਾ ਮਿਲਾਇਆ
ਇਹਦਾ ਭਰਾ ਭਰਾਇਆ ਡੇਰਾ ਸੀ ਬਿਸੰਬਰ ਦਾਸ ਦਾ ਉਹ ਵੀ ਖਾਲਸੇ ਨੇ ਆਪਣੇ ਡੇਰੇ ਨਾਲ ਮਿਲਾ ਲਿਆ
ਵਿਚ ਬਾਜ਼ਾਰ ਚੀਜ਼ ਸੀ ਘਨੀ
ਜਿੰਨੀਆਂ ਬਾਜ਼ਾਰਾਂ ਦੀਆਂ ਬੜੀਆਂ ਸੋਹਣੀਆਂ ਵਸਤੂਆਂ ਸਨ ਪਦਾਰਥ ਸਨ
ਉਹ ਲੁਟੇਰਨ ਸਿੰਘਨ ਬਣੇ
ਉਹ ਵੀ ਖਾਲਸੇ ਨੇ ਲੁੱਟ ਮਾਰ ਕਰਕੇ ਆਪਣੇ ਕਬਜ਼ੇ ਚ ਕਰ ਲਈਆਂ ਜਿਹੜੀ ਇਹਦੀ ਫੌਜ ਸੀ ਬਿਸੰਬਰ ਦਾਸ ਦੀ ਉਹਨਾਂ ਨੂੰ ਆਖਿਆ ਵੀ ਲਾਵੇਂ ਲਾਵੇਂ ਪੈਦਲ ਬਹਿ ਬਹਿ ਕੇ ਚੱਲੇ ਜੋ ਇੱਥੋਂ ਜੇ ਬਚਣਾ ਸਾਡੇ ਨਾਲ ਹੁਣ ਤੁਸੀਂ ਜੇ ਮੁਕਾਬਲਾ ਕਰਨਾ ਤਾਂ ਵੀ ਠੀਕ ਹੈ ਉਹਨਾਂ ਆਖਿਆ ਸਾਡੀ ਜਿੰਦ ਬਖਸ਼ ਦਿਓ ਆਪਣੇ ਘੋੜੇ ਆਪਣੇ ਹਥਿਆਰ ਸਭ ਕੁਝ ਖਾਲਸੇ ਨੂੰ ਸੌਂਪ ਕੇ ਚਲੇ ਗਏ
ਤੋਸ਼ੇ ਖਾਨੇ ਖਾਸ ਦੀਵਾ
ਜਿਹੜਾ ਬਿਸੰਬਰ ਦਾਸ ਦਾ ਤੋਸ਼ਾ ਖਾਨਾ ਸੀ ਕਿਉਂਕਿ ਦੀਵਾਨ ਸੀ ਜਲੰਧਰ ਦੇ ਸੂਬੇਦਾਰ ਦਾ ਇਹਦਾ ਜਿਹੜਾ ਤੋਸ਼ਾ ਖਾਨਾ ਸੀ ਖਾਸ
ਜਿਨ ਟਏ ਆਇਓ ਚੱਕਿਓ ਉਠਾਨ
ਖਾਲਸੇ ਦੇ ਸਿੰਘਾਂ ਨੇ ਤੋਸ਼ਾ ਖਾਨਾ ਵੀ ਲੁੱਟ ਲਿਆ ਜਿਹਦੇ ਟਏ ਜਿਹੜੀ ਚੀਜ਼ ਆਈ ਉਹਨੇ ਖੂਹ ਕੇ ਆਪਣੇ ਕਬਜ਼ੇ ਕਰ ਲਈ
ਸ਼ਸਤਰਹੀਨ ਜੋ ਸਿੰਘ ਪਿਆਰੇ
ਸਿੰਘ ਪਹਿਲਾਂ ਸ਼ਸਤਰਹੀਣੇ ਸਨ ਕਈਆਂ ਕੋਲ ਸ਼ਸਤਰ ਸਿੰਘਾਂ ਕੋਲ ਸ਼ਸਤਰ ਵੀ ਪੂਰੇ ਨਹੀਂ ਸਨ ਹੁੰਦੇ ਤੇ ਜਿਹਦੇ ਕੋਲ ਸ਼ਸਤਰ ਨਹੀਂ ਸਨ
ਤਿੰਨ ਨੇ ਸ਼ਸਤਰ ਬੋ ਸੰਭਾਰੇ
ਉਹਨਾਂ ਨੇ ਵੀ ਬੜੇ ਬੜੇ ਵਧੀਆ ਜਿਹੜੇ ਸ਼ਸਤਰ ਸਨ ਇਹਨਾਂ ਤੁਰਕਾਂ ਦੇ ਗਾਤਰਿਓ ਲਾ ਕੇ ਆਪਣੇ ਗਾਤਰੇ ਸਜਾ ਲਏ ਸ਼ਸਤਰ ਆਪਣੇ ਤਨ ਤੇ ਸਜਾ ਲਏ
ਕਈਆਂ ਨੇ ਘੋੜੇ ਦੋਏ ਦੋਏ ਫੜੇ
ਕਈ ਸਿੰਘਾਂ ਨੇ ਦੋ ਦੋ ਘੋੜੇ ਫੜ ਲਏ ਕਹਿੰਦੇ ਵੀ ਇੱਕ ਘੋੜਾ ਜੇ ਥੱਕ ਜਿਆ ਕਰੇਗਾ ਤੇ ਦੂਜੇ ਤੇ ਚੜਿਆ ਕਰਾਂਗੇ
ਇੱਕ ਛੱਡ ਮੰਦੇ ਚੰਗਨ ਪੈ ਚੜੇ।
ਕਈਆਂ ਕੋਲ ਘੋੜੇ ਮਾੜੇ ਸੀ, ਕਮਜ਼ੋਰ ਸਨ, ਉਹਨਾਂ ਆਖਿਆ ਛੱਡੋ ਇਹ ਮਾੜਾ ਘੋੜਾ, ਤਗੜਾ ਮਿਲ ਗਿਆ ਇਹਦੇ ਤੇ ਚੜਦੇ ਆ। ਤੁਰਕਾਂ ਦੇ ਜਿਹੜੇ ਤਗੜੇ ਘੋੜੇ ਸਨ ਉਹ ਮਾੜੇ ਘੋੜਿਆਂ ਨੂੰ ਛੱਡ ਕੇ ਉਹਨਾਂ ਤਗੜੇ ਘੋੜਿਆਂ ਤੇ ਜਾ ਚੜੇ ਹਨ।
ਕਈਆਂ ਕੇ ਹੱਥ ਬੜੇ ਹਥਿਆਰ,
ਏਦਾਂ ਕਈਆਂ ਦੇ ਹੱਥ ਚ ਬੜੇ ਬੜੇ ਵਧੀਆ ਹਥਿਆਰ ਲੱਗੇ। ਮਲੇਛਾਂ ਦੇ ਕੋਲ, ਤੁਰਕਾਂ ਕੋਲ ਬੜੇ ਬੜੇ ਵਧੀਆ ਸ਼ਸਤਰ ਸੀ, ਉਹ ਸ਼ਸਤਰ ਸਿੰਘਾਂ ਦੇ ਹੱਥ ਲੱਗ ਗਏ।
ਦਲਿਦਰੋਂ ਕਈਮ ਪਾ,
ਏਦਾਂ ਗਰੀਬੀ ਦੂਰ ਹੋ ਗਈ। ਇੱਕ ਵਾਰ ਸਿੰਘਾਂ ਦੀ ਜਿਤਨੀ ਗਰੀਬੀ ਸੀ ਨਿਵਿਰਤ ਹੋ ਗਈ।
ਤੋਪਖਾਨੋ ਕਿਣ ਚੁੱਕਿਓ ਨਾਏ,
ਤੇ ਜਿਹੜਾ ਤੋਪਖਾਨਾ ਸੀ ਦਸੰਬਰ ਦਾਸ ਦੇ ਨਾਲ, ਉਹ ਨੀ ਸਿੰਘਾਂ ਨੇ ਚੁੱਕਿਆ। ਸਿੰਘ ਉਹੀ ਸ਼ਸਤਰ ਅਸਤਰ ਚੁੱਕਦੇ ਸੀ ਜਿਹੜੇ ਘੋੜਿਆਂ ਤੇ ਬਹਿ ਕੇ ਚਲਾਏ ਜਾ ਸਕਣ। ਵੱਡੀਆਂ ਤੋਪਾਂ ਰਹਿਟ ਲੈ ਉਹ ਸਿੰਘ ਕਬਜ਼ੇ ਚ ਨਹੀਂ ਸੀ ਕਰਦੇ, ਕਿਉਂਕਿ ਸਿੰਘਾਂ ਨੂੰ ਪਤਾ ਨੀ ਕਿੱਧਰ ਨੂੰ ਇਕਦਮ ਚਾਲਾ ਪਾਉਣਾ ਪੈਂਦਾ ਸੀ। ਤੋਪਾਂ ਕਿੱਥੇ ਸਾਂਭਦੇ ਫਿਰਦੇ, ਸਿੰਘਾਂ ਨੇ ਕਿਹੜਾ ਕੋਈ ਕਿਲੇ ਬਣਾਏ ਸੀ। ਇਸ ਕਰਕੇ ਤੋਪਖਾਨਾ ਨੀ ਕਿਸੇ ਸਿੰਘ ਨੇ ਚੁੱਕਿਆ, ਹੋਰ ਜਿਹੜੇ ਸ਼ਸਤਰ ਅਸਤਰ ਘੋੜਿਆਂ ਤੇ ਬਹਿ ਕੇ ਚਲਾਏ ਜਾ ਸਕਣ ਉਹ ਸਿੰਘਾਂ ਨੇ ਕਬਜ਼ੇ ਕੀਤੇ ਹਨ।
ਜਿਹੜਾ
ਇਹਨਾਂ ਦਾ ਤੋਪਖਾਨਾ ਸੀ, ਸਿੰਘਾਂ ਨੇ ਅੱਗ ਲਾ ਕੇ ਉੱਥੇ ਹੀ ਸਾੜ ਦਿੱਤਾ, ਸਾਰਾ ਤੋਪਖਾਨਾ ਜਲਾ ਦਿੱਤਾ।
ਸਹੀ ਅਠਾਰਾਂ ਸਾਲ ਮਾਰਿਓ ਬਿਸ਼ੰਬਰ ਲੁੱਟਿਓ ਉਸਮਾਨ।
1818 ਸੰਮਤ ਬੇਕਰਮੀ ਵਿਚ ਖਾਲਸੇ ਨੇ ਦੁਆਬੇ ਦਾ ਇਲਾਕਾ ਮਾਰਿਆ ਔਰ ਬਿਸੰਬਰ ਦਾਸ ਨੂੰ ਮਾਰ ਕੇ ਇਸ ਜੰਗ ਦੇ ਵਿਚ ਫਤਿਹ ਪ੍ਰਾਪਤ ਕੀਤੀ।
ਦੋਹੇਰਾ ਇਮਹੁਤ ਥੋ ਖਾਲਸੋ ਮਿਥ ਤੁਰਿਓ ਕਰ ਬੁੰਗੇ ਅਕਾਲ ਅਰਦਾਸ।
ਖਾਲਸਾ ਜੀ, ਸਰਬੱਤ ਖਾਲਸਾ ਜਿਸ ਵੇਲੇ ਅਕਾਲ ਤਖ਼ਤ ਸਾਹਿਬ ਤੇ ਇਕੱਠਾ ਸੀ, ਕਸੂਰ ਮਾਰਨ ਤੋਂ ਪਹਿਲਾਂ ਜਦੋਂ ਸਿੰਘ ਇਧਰ ਆਏ ਸਨ, ਬੁੱਢਾ ਦਲ ਬਿਆਸ ਦਰਿਆ ਪਾਰ ਕਰਕੇ ਆ ਗਿਆ ਸੀ, ਬਾਕੀ ਅੰਮ੍ਰਿਤਸਰ ਸਾਹਿਬ ਰਹਿ ਗਏ ਸਨ। ਉਦੋਂ ਸਾਰੇ ਖਾਲਸੇ ਨੇ ਆਪਸ ਵਿਚ ਇਕ ਗੁਰਮਤਾ ਕੀਤਾ ਸੀ, ਸਾਰੇ ਖਾਲਸੇ ਪੰਥ ਨੇ ਆਪਸ ਵਿਚ ਇਕ ਗੁਰਮਤਾ ਕਰਕੇ ਅਰਦਾਸ ਕੀਤੀ ਸੀ।
ਜੋ ਜੈ ਰਈਅਤ ਆਏ ਮਿਲੇ ਰਹਿ ਪਿੰਡ ਉਸੈ ਸਿੰਘ ਪਾਸ।
ਗੁਰਮਤਾ ਕੀ ਕੀਤਾ ਸੀ ਖਾਲਸੇ ਨੇ ਕਿ ਸਾਰੇ ਸਿੰਘ ਜਾਣਗੇ, ਸਾਰੀਆਂ ਜਥੇਬੰਦੀਆਂ ਮਿਸਲਾਂ ਜਾਣਗੀਆਂ, ਪਿੰਡਾਂ ਦੇ ਲੋਕ ਸ਼ਹਿਰਾਂ ਦੇ ਲੋਕ ਜਿਹੜੇ ਜਿਹੜੇ ਸਿੰਘ ਨੂੰ ਆ ਕੇ ਆਖਣਗੇ ਕਿ ਅਸੀਂ ਇਸ ਸਿੰਘ ਦੇ ਅਧੀਨ ਰਹਿਣਾ, ਉਹ ਪਿੰਡ ਉਸੇ ਸਿੰਘ ਦਾ ਹੋਵੇਗਾ, ਉਹਦੇ ਵਿੱਚ ਕੋਈ ਦੂਸਰਾ ਦਖਲ ਅੰਦਾਜ਼ੀ ਨਹੀਂ ਕਰੇਗਾ, ਕੋਈ ਜ਼ਬਰਦਸਤੀ ਨਹੀਂ ਕਹੇਗਾ ਕਿ ਮੈਂ ਲੈਣਾ। ਪਿੰਡ ਦੇ ਲੋਕ, ਇਲਾਕੇ ਦੇ ਲੋਕ ਜਿਹੜੇ ਜਥੇਬੰਦੀ ਨੂੰ, ਜਿਹੜੀ ਮਿਸਲ ਨੂੰ ਕਹਿਣਗੇ ਕਿ ਅਸੀਂ ਇਹਦੇ ਅਧੀਨ ਹੋ ਕੇ ਹਾਲਾ ਭਰਨਾ ਚਾਹੁੰਦੇ ਹਾਂ, ਉਹ ਉਸੇ ਦਾ ਹੋਵੇਗਾ ਉਹ ਇਲਾਕਾ। ਉਹਦੇ ਉਸ ਇਲਾਕੇ ਦੇ ਉੱਤੇ ਕੋਈ ਦੂਸਰੀ ਮਿਸਲ ਵਾਲਾ ਜਾਂ ਕੋਈ ਦੂਸਰਾ ਸਿੰਘ ਹਮਲਾ ਨਹੀਂ ਕਰੇਗਾ। ਇਹ ਗੁਰਮਤਾ ਕਰਕੇ ਖਾਲਸਾ ਪੰਥ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਚੱਲਿਆ ਸੀ।
ਡੇਰਾ ਲੁੱਟ ਤੋਂ ਸਿੰਘ ਮੁੜੇ ਪਰੇ ਸੁਮੁਲ ਕਹਿ ਦੂਰ।
ਉਸੇ ਵਿਚਾਰ ਨਾਲ ਸਿੰਘ ਜਿਹੜੇ ਸਨ ਇਧਰ ਦੁਆਬੇ ਦੇ ਇਲਾਕੇ ਚ ਫਿਰ ਰਹੇ, ਕੁਝ ਉਧਰ ਮਾਝੇ ਦੇ ਇਲਾਕੇ ਚ ਫਿਰ ਰਹੇ ਸਨ, ਜਿੱਧਰ ਜਿੱਧਰ ਸਿੰਘ ਜਾਂਦੇ ਨੇ ਇਲਾਕੇ ਦੇ ਲੋਕ ਆਪ ਆ ਕੇ ਕਹਿੰਦੇ ਖਾਲਸਾ ਜੀ ਅਸੀਂ ਤੁਹਾਡੇ ਅਧੀਨ ਆ। ਜਿਹੜੇ ਜਿਹੜੇ ਸਿੰਘ ਦੇ ਅਧੀਨ ਜਾ ਕੇ ਉਹ ਪਿੰਡਾਂ ਵਾਲੇ ਕਹਿੰਦੇ ਜੀ ਅਸੀਂ ਤੁਹਾਡੀ ਅਧੀਨਗੀ ਪ੍ਰਵਾਨ ਕਰਨੀ ਹੈ, ਅੱਜ ਤੋਂ ਬਾਅਦ ਤੁਸੀਂ ਸਾਡੇ ਇਲਾਕੇ ਦੇ ਨਵਾਬ, ਤੁਸੀਂ ਸਾਡੇ ਇਲਾਕੇ ਦੇ ਚੌਧਰੀ। ਉਸੇ ਇਲਾਕੇ ਨੂੰ ਸਿੰਘ ਆਪਣੇ ਵਿਚ ਰਲਾ ਲੈਂਦੇ ਹਨ।
ਉਹ ਜਿਸ ਜਾਗਾ ਵਰ ਬਯੋ ਕੜਿਓ ਨਾ ਤਿਨੇ ਇਸ ਠੋਰ।
ਜਿਹੜਾ ਜਿਹੜਾ ਸਿੰਘ ਜਿਹੜੀ ਜਿਹੜੀ ਮਿਸਲ ਜਿਹੜੀ ਜਿਹੜੀ ਜਗ੍ਹਾ ਤੇ ਜਾ ਕੇ ਬੈਠ ਗਈ, ਉਸ ਇਲਾਕੇ ਦੇ ਵਿਚੋਂ ਉਸ ਸਿੰਘ ਨੂੰ ਫਿਰ ਕਿਸੇ ਦੂਜੇ ਨੇ ਨਹੀਂ ਕੱਢਿਆ। ਉਹਨਾਂ ਆਖਿਆ ਭਾਈ ਇਹ ਇਲਾਕਾ ਇਸ ਸਿੰਘ ਨੇ ਆਪਣੇ ਕਬਜ਼ੇ ਕੀਤਾ, ਇਹਦੇ ਕੋਲ ਹੀ ਰਹਿਣ ਦਿਓ। ਇਸ ਪ੍ਰਕਾਰ ਦੇ ਨਾਲ ਖਾਲਸੇ ਨੇ ਗੁਰਮਤਾ ਕੀਤਾ ਔਰ ਇਸ ਗੁਰਮਤੇ ਤੇ ਚੱਲੇ।
ਜਿਸੇ ਪੈਰ ਜਹਾਂ ਕੋ ਪੜ ਰਹੇ ਹੋ,
ਜਿਹੜੇ ਸਿੰਘ ਦਾ ਜਿੱਥੇ ਜਿਹੜੇ ਇਲਾਕੇ ਚ ਜਿਹੜੇ ਨਗਰ ਵਿਚ ਪੈਰ ਪਿਆ,
ਕਿਸੇ ਨਿਕਾਰਤ ਨਾ ਕੋਵੇ।
ਫਿਰ ਕਿਸੇ ਦੂਸਰੇ ਸਿੰਘ ਨੇ ਆ ਕੇ ਨਹੀਂ ਕੱਢਿਆ ਵੀ ਤੂੰ ਇੱਥੋਂ ਚਲਾ ਜਾਏ, ਮੈਂ ਲੈਣਾ। ਵੇਖਿਆ ਵੀ ਕੋਈ ਨੀ, ਸਾਡਾ ਭਰਾ ਹੀ ਬੈਠਾ ਇਸ ਨਗਰ ਦੇ ਵਿਚ। ਉਹਨੂੰ ਆਖਿਆ ਬੇਫਿਕਰ ਹੋ ਕੇ ਇਸ ਨਗਰ ਦੇ ਵਿੱਚ ਉਗਰਾਹੀ ਕਰ, ਤੇ ਉਹਨੇ ਅਗਲੇ ਨਗਰ ਵਿੱਚ ਜਾ ਕੇ, ਕਿਉਂਕਿ ਸਾਰੀ ਧਰਤੀ ਵਿਹਲੀ ਪਈ ਸੀ, ਮੁਗਲਾਂ ਦਾ ਰਾਜ ਤਾਂ ਖਤਮ ਹੋ ਰਿਹਾ ਸੀ ਤੇ ਮਲੇਛਾਂ ਦਾ ਰਾਜ ਸਮਾਪਤ ਹੋ ਰਿਹਾ ਸੀ, ਤੇ ਸਿੰਘ ਅਗਲੇ ਪਿੰਡ ਜਾ ਪਹੁੰਚਦੇ ਨੇ। ਜਿੱਥੇ ਜਿਹੜਾ ਸਿੰਘ ਬੈਠਾ ਹੁੰਦਾ ਉਹਨੂੰ ਫਿਰ ਕੋਈ ਦੂਸਰਾ ਸਿੰਘ ਆ ਕੇ ਨਹੀਂ ਕੱਢਦਾ, ਸਗੋਂ ਖੁਸ਼ ਹੁੰਦੇ, ਕਹਿੰਦੇ ਸਾਡਾ ਭਰਾ ਰਾਜ ਕਰ ਰਿਹਾ।
ਛੋਟੀ ਜਗ੍ਹਾ لت چھوٹے بڑے
جہیا چھوٹیاں جگاواں سن چھوٹیاں چھوٹے قصبے سن وہ جہیا چھوٹے چھوٹے جتھے دار سن بھاو جنہ کو گنتی دے سنگ سن وہ جا کے پہنچے ہن
وڈ شہرن سردار وڈ کھڑے
وڈے وڈے شہر سن جویں جلندر ہے گرداسپور دا علاقہ ہے پٹھانکوٹ دا علاقہ ہے جڑے وڈے شہر نے انہاں وچ وڈے جتھے داراں نے قبضہ کیتا ہے
کنے ساک کنے سیان کڈ لئے
انہاں وچوں کئی پنڈاں والیاں نے رشتے داریاں کڈ لیاں سنگاں دے نال کئیاں نے رشتے داریاں بنا لیاں
کنے رئیت سو مرضی کئے
کئیاں نے آپ آ کے رئیت بن گئے سنگاں دے کہندے جی اج توں بعد اسی تہاڈی پرجا ہاں تسی ساڈے راجے ہو
کنے اچانک سنی تکائے امکار لینو ملک ملائے
سنیا اچانک کے فلانا علاقہ خالی پیا سنگھ جاندے اپنے نال کچھ سنگھاں نوں لجا کے اوتھے علاقے تے قبضہ کر لیندے ایداں بہت سارا ملک وکھو وکھریاں جتھے بندیاں نے سنگھاں نے مل لیا ہے
وڈی ٹھکر آئے کی جو جگہ سو سردان بد گل لگا
وڈی ٹھکرایت سی کسے وڈے علاقے دی کسے وڈے ریاست دا کوئی علاقہ سی او وڈے سنگھاں نے وڈے جتھے داراں نے اپنے ادھین کیتا ہے
جن جن مرضی سات ریل تر لائے ان سو گل بو بن آئے
جنہ نے اپنی مرضی نال جیڑی ریت اپنے نال ملا لئی جا ریت نے آکھیا کہ اسی اس سنگھ دے ادھین رہنا چاہنے ہاں او ریت انہاں سنگھاں نے اپنے نال ملا لئی او دے وچ پھر کسے دوسرے سکھ نے دخل اندازی نہیں کیتی
جن جن ریت سو شتاب گوائے
جنہ نے اپنی ریت نال کئی سنگھ کالے سبھاؤ والے سن جی ایک پنڈ دے وچ کسے سنگھ نے چودھری بن کے بیٹھ گیا تو پنڈ والیاں نال بگاڑ پی گیا ریت والیاں نال انہاں دی نہ بنی
انہیں دنوں وئی کڑھائے
ریت والیاں نے دوجے سنگھ نوں جا کے کہہ دینا بھائی آ سنگھ دے اسی ادھین نہیں رہ سکتے تو سنگھ نے کہنا بھائی یہ لوگ تیرے تو خوش نہیں تو ایتھوں چالے پا جا کسی ہور نگر پہ چلا جا ایدا او پنڈ پھر اس دوسرے سنگھ نے اپنے ادھین کر لینا
ایسی پانت پیو ملک سو مل
اس پرکار دے نال سنگھاں نے سارا ملک ملنا شروع کر دتا
رتن سنگھ تم کہی گل
او بچن سچ ہوئے جڑے کلگی دھر نے کہے سی نا کہ میں اپنے سنگھاں نوں ہنے ہنے دی پاتشاہی دینی ہے واقعی ہنے ہنے دی پاتشاہی سنگھاں نوں پراپت ہوئی ہے جیڑے نگر وچ جا کے سنگھ کھلو جاندا پنڈ والے آپ ہی کہندے اسی تہاڈے ادھین ہاں اسی تہاڈی رئیت بننا چاہنے ہنے دی پاتشاہی دے دتی نا کلگی دھر نے کہا سی کہ میں اپنے خالصے نوں ہنے ہنے دی پاتشاہی دینی ہے او پاتشاہی سنگھاں نوں پراپت ہو گئی بھائی رتن سنگھ جی کہندے جویں میں سنی ہے تویں تہانوں دسی ہے
دوہرا جو کو کس کو پھر کدے تو مثل پرا لوئے
اچھا جی جے کسے چھوٹے سنگھ نوں کوئی تگڑا سنگھ کہندا نا بھی نکل جا اس پنڈ چوں کوئی تکا کردا ہے پھر وہ مسل دا قبضہ ہو جاندا مسل وہ حملہ کر دیندی ہے بھی تو نال دے ساتھی جے کمزور ہے تو انہوں نگر چوں کیوں کڈیا وہ پھر مسل آ کے حاوی ہو جاندی ہے
جو پہلو کو ور بیو اسے دیوا میں سوئے
جنہیں وہ علاقہ وہ نگر پہلا ملیا ہوں وہ مسل والے جڑے سنگھ نے انہوں علاقہ دوا دیں انہوں نگر دوا دیں
پہلو تھے سنگھ اتے اکارے
اور پہلا سنگھ کلے دو کلے سانا
ملک لٹ ہوئے دوئے دوئے چارے
جنگم سانا جدو ملک دے اتے قبضہ کر لیا نگران دے اتے سنگھ بہ گئے پنچ سرپنچ بن کے پھر وہ دو دو چار چار ہو گئے یعنی کہ گرستی ہو گئے ایک تو دو دو ہوئے اگے پھر بچے ہو گئے سنتان ہو گئی ادھر دو تو چار چار ہو گئے
آئی اگرائی ان کے پاس
علاقے دی اگرائی آندی ہے سنگھاں دے کول جڑا معاملہ جڑا ٹیکس پہلا مسلماناں نوں بھردے سن لوگ وہ ہن سنگھاں نوں بھردے نے خالصے دے کول ٹیکس دے پیسے آندے نے
کنے سینکڑ کنے رکھے پچات
ہن سنگھاں نے کی کیتا وہ جڑے پیسے آندے نے وہ تنخواہ تے فوج بھرتی کرنی شروع کر دیتی کسے نے دس کسے نے بھی کسے نے پچاس کسے نے سو جنی جنی کسے کول آمدن آدی ہے وہ مطابق اپنے کول فوج بھرتی کر لیندے ہن
دوہرا اب سن گل اس ول کے قصور مار رہے رج
جی یہ تا کتھا سی بڈھے دل دی ਕਿ ਇੱਧਰ ਬੁੱਢੇ ਦਲ ਨੇ ਦੁਆਬੇ ਦੇ ਇਲਾਕੇ ਦੇ ਉੱਤੇ ਆ ਪੁਆਧ ਦੇ ਇਲਾਕੇ ਦੇ ਉੱਤੇ ਕਬਜ਼ਾ ਕੀਤਾ। ਹੁਣ ਉੱਧਰ ਤਰਨੇ ਦਲ ਦੀ ਕਥਾ ਸੁਣੋ, ਜਿਨ੍ਹਾਂ ਨੇ ਕਸੂਰ ਮਾਰਿਆ, ਕਸੂਰ ਮਾਰ ਕੇ ਤਰਨੇ ਦਲ ਦੇ ਸਿੰਘ ਚੰਗੀ ਤਰ੍ਹਾਂ ਰੱਜ ਪੁੱਜ ਗਏ, ਭੁੱਖਾਂ ਦੂਰ ਹੋ ਗਈਆਂ। ਇੰਨਾ ਰੁਪਈਆ ਪੈਸਾ ਤਰਨੇ ਦਲ ਦੇ ਹੱਥ ਵਿੱਚ ਲੱਗਾ ਕਿ ਉਹਨਾਂ ਦੀਆਂ ਕਈ ਪੁਸ਼ਤਾਂ ਖਾਈ ਜਾਣ ਤੇ ਨਹੀਂ ਮੁੱਕਦਾ।
ਮਾਰਿਓ ਬਿਸ਼ੰਬਰ ਉਹਨ ਸੁਣਿਓ ਔਰ ਮੁਲਕ ਲਿਓ ਦੱਬ।
ਤਰਨੇ ਦਲੀਏ ਸਿੰਘਾਂ ਨੇ ਜਦੋਂ ਸੁਣਿਆ ਕਿ ਬੁੱਢੇ ਦਲ ਵਾਲੇ ਸਿੰਘਾਂ ਨੇ ਤਾਂ ਦੁਆਬਾ ਮੱਲ ਲਿਆ, ਉਹਨਾਂ ਤਾਂ ਬਿਸ਼ੰਬਰ ਦਾਸ ਨੂੰ ਮਾਰ ਕੇ ਦੁਆਬੇ ਦੇ ਇਲਾਕੇ ਚੋਂ ਰਾਜ ਕਰਨ ਲੱਗ ਪਏ ਨੇ, ਉੱਥੇ ਤਾਂ ਉਹ ਰਾਜੇ ਬਣ ਕੇ ਬਹਿ ਗਏ ਨੇ। ਇਹ ਗੱਲ ਜਦੋਂ ਤਰਨੇ ਦਲੀਏ ਸਿੰਘਾਂ ਨੇ ਸੁਣੀ,
ਪਏ ਮੁਲਕ ਉਹਨੇ ਏਕਲ ਮੱਲ ਲਿਆ।
ਤਰਨੇ ਦਲ ਵਾਲਿਆਂ ਦੇ ਮਨ ਚ ਫਿਕਰ ਪੈਣਾ ਸ਼ੁਰੂ ਹੋ ਗਿਆ ਵੀ ਅਸੀਂ ਤਾਂ ਕਸੂਰ ਮਾਰਦੇ ਰਹਿ ਗਏ, ਉਹ ਇਲਾਕਾ ਮੱਲ ਕੇ ਬਹਿ ਗਏ ਨੇ, ਉਹਨਾਂ ਨੇ ਤਾਂ ਦੁਆਬੇ ਤੇ ਰਾਜ ਕਰ ਲਿਆ, ਕਬਜ਼ਾ ਕਰ ਲਿਆ, ਇਕੱਲਿਆਂ ਨੇ ਕਬਜ਼ਾ ਕਰ ਲਿਆ।
ਅਬ ਹਮਕੋ ਕਬ ਹਿੱਸਾ ਦਿਆ।
ਜੇ ਹੁਣ ਅਸੀਂ ਜਾ ਕੇ ਉਹਨਾਂ ਨੂੰ ਕਿਹਾ ਬੁੱਢੇ ਦਲ ਵਾਲਿਆਂ ਨੂੰ ਕਿ ਵਿੱਚੋਂ ਦੁਆਬੇ ਦੀ ਜਿੰਨੀ ਮਾਇਆ ਆਉਂਦੀ ਹੈ ਮਾਮਲੇ ਦੀ, ਉਹਦੇ ਚ ਸਾਨੂੰ ਹਿੱਸਾ ਦਿਓ, ਉਹਨਾਂ ਨੇ ਸਾਨੂੰ ਕਿੱਥੇ ਹਿੱਸਾ ਦੇਣਾ? ਉਹਨਾਂ ਕਹਿਣਾ ਵੀ ਜਿਹੜਾ ਇਲਾਕਾ ਜਿਹਨੇ ਮੱਲਿਆ ਉਹਦਾ ਹੀ ਹੋਵੇਗਾ, ਇਹ ਪਹਿਲਾਂ ਫੈਸਲਾ ਹੋ ਚੁੱਕਾ, ਅਕਾਲ ਤਖ਼ਤ ਸਾਹਿਬ ਤੇ ਗੁਰਮਤਾ ਪਾਸ ਹੋ ਚੁੱਕਾ, ਉਹਨਾਂ ਨੇ ਹੁਣ ਸਾਨੂੰ ਕਿੱਥੇ ਹਿੱਸਾ ਦੇਣਾ?
ਕਹਿ ਅਬ ਹਮਰਾ ਉਨਸੋ ਰਲੀਏ।
ਕਹਿੰਦੇ ਵੀ ਹੁਣ ਤਾਂ ਇੱਕੋ ਤਰੀਕਾ ਵੀ ਜਾਂ ਤਾਂ ਉਹਨਾਂ ਦੇ ਨਾਲ ਰਲ ਜਾਈਏ ਤੇ ਜਾਂ ਫਿਰ ਉਹਨਾਂ ਨਾਲ ਲੜਨ ਲੱਗ ਜਾਈਏ, ਵੀ ਲੜ ਕੇ ਉਹਨਾਂ ਕੋਲੋਂ ਰਾਜ ਲੈ ਲਈਏ।
ਕਹਿ ਕਛ ਉਰਾ ਉਦਮ ਕਰੀਏ।
ਜਾਂ ਫਿਰ ਕੋਈ ਹੋਰ ਉਦਮ ਕਰੀਏ, ਕੋਈ ਹੋਰ ਉਪਰਾਲਾ ਕਰੀਏ।
ਓਏ ਕਹਿ ਹਮ ਲੁੱਟਣੋ ਰਹੇ ਕਸੂਰ ਲੁੱਟ ਕੇ ਓਏ ਰੱਜ ਬਏ।
ਹੁਣ ਜਦੋਂ ਬੁੱਢੇ ਦਲ ਵਾਲਿਆਂ ਨੂੰ ਇਹ ਖਬਰ ਮਿਲੀ ਕਿ ਤਰਨੇ ਦਲੀਏ ਮਨ ਚ ਝੁਰ ਰਹੇ ਨੇ ਵੀ ਦੁਆਬਾ ਬੁੱਢੇ ਦਲ ਨੇ ਮੱਲ ਲਿਆ, ਸਾਨੂੰ ਕੁਝ ਨਹੀਂ ਮਿਲਿਆ, ਵਿੱਚੋਂ ਅਸੀਂ ਹਿੱਸਾ ਕਿਵੇਂ ਲਈਏ, ਤੇ ਬੁੱਢੇ ਦਲ ਵਾਲਿਆਂ ਨੇ ਸੁਨੇਹਾ ਭੇਜਿਆ ਤਰਨੇ ਦਲ ਵਾਲੇ ਸਿੰਘਾਂ ਨੂੰ ਵੀ, ਸਿੰਘੋ ਤੁਸੀਂ ਕਸੂਰ ਮਾਰ ਕੇ ਲਿਆਇਓ, ਅਸੀਂ ਤੁਹਾਡੇ ਕੋਲੋਂ ਹਿੱਸਾ ਮੰਗਿਆ, ਤੁਸੀਂ ਕਸੂਰ ਮਾਰ ਕੇ ਲਿਆਇਓ, ਕਿੰਨਾ ਰੁਪਈਆ ਉੱਥੋਂ ਲਿਆਇਓ ਇਕੱਠਾ ਕਰਕੇ, ਉਹਦੇ ਵਿੱਚ ਤੁਹਾਡੇ ਕੋਲੋਂ ਅਸੀਂ ਹਿੱਸਾ ਨਹੀਂ ਮੰਗਿਆ, ਤੇ ਦੁਆਬੇ ਦੇ ਇਲਾਕੇ ਚ ਤੁਸੀਂ ਕਿਵੇਂ ਹਿੱਸਾ ਮੰਗ ਸਕਦੇ ਹੋ? ਏਦਾਂ ਉਹ ਕਹਿੰਦੇ ਸਾਨੂੰ ਦੁਆਬੇ ਵਿੱਚੋਂ ਹਿੱਸਾ ਦਿਓ, ਬੁੱਢੇ ਦਲ ਵਾਲੇ ਸਿੰਘ ਕਹਿੰਦੇ ਜੀ ਸਾਨੂੰ ਤੁਸੀਂ ਜਿਹੜਾ ਕਸੂਰ ਮਾਰ ਕੇ ਲਿਆਏ ਉਹਦੇ ਚੋਂ ਹਿੱਸਾ ਦਿਓ।
ਅਬ ਕਿਆ ਹੋ ਤੇ ਮੈਂ ਪਛਤਾਵਾਂ।
ਇਸ ਤਰ੍ਹਾਂ ਦੋਵੇਂ ਦਲ ਇੱਕ ਆਪੋ ਆਪਣੀਆਂ ਜਗ੍ਹਾਵਾਂ ਤੇ ਮੁਕਰਰ ਹੋ ਗਏ। ਕਹਿੰਦੇ ਹੁਣ ਪਛਤਾਇਆ ਕੀ ਹੁੰਦਾ?
ਮੈਂ ਹੱਥ ਕਬ ਵੈ ਲੁੱਟ ਆਵਾਂ।
ਬੁੱਢੇ ਦਲ ਵਾਲੇ ਸਿੰਘ ਕਈ ਮਨ ਦੇ ਵਿੱਚ ਪਛਤਾਉਂਦੇ, ਕਹਿੰਦੇ ਆਪਾਂ ਕਸੂਰ ਨਹੀਂ ਮਾਰ ਸਕੇ, ਨਾਲ ਜਾ ਕੇ ਲੁੱਟ ਦਾ ਮਾਲ ਨਹੀਂ ਸਾਂਭ ਸਕੇ।
ਦੋ ਵੱਲ ਇਮ ਕਰੈ ਪਛਤਾਏ।
ਬੁੱਢੇ ਦਲ ਵਾਲੇ ਪਛਤਾਵਾ ਕਰਦੇ ਨੇ ਕਿ ਸਾਡੇ ਕੋਲ ਦੁਆਬੇ ਦਾ ਇਲਾਕਾ ਚਲਾ ਗਿਆ। ਏਦਾਂ ਦੋਹਾਂ ਪਾਸਿਆਂ ਦੇ ਜਿਹੜੇ ਦਲ ਦੇ ਸਿੰਘ ਨੇ, ਤਰਨੇ ਦਲ ਤੇ ਬੁੱਢੇ ਦਲ ਦੇ, ਉਹ ਮਨ ਚ ਪਛਤਾਵਾ ਕਰਦੇ ਨੇ।
ਜਿੱਤ ਜਿੱਤ ਕਰਮ ਤਿੱਥੇ ਤਿੱਥ ਪਾਏ।
ਆਖਿਰਕਾਰ ਸਿੰਘ ਸੰਤੁਸ਼ਟ ਹੋ ਗਏ, ਪਹਿਲਾਂ ਤਾਂ ਮਾੜੀ ਮੋਟੀ ਮਨ ਚ ਆਈ, ਆਖਿਰਕਾਰ ਇਨਸਾਨ ਨੇ ਸੋਚ ਆਈ, ਬਾਅਦ ਵਿਚ ਕਹਿੰਦੇ ਚਲੋ ਜਿਹਦੇ ਜਿਹਦੇ ਭਾਗਾਂ ਦਾ ਜੋ ਕੁਝ ਹੈ ਉਹਨੂੰ ਉਹੀ ਮਿਲਣਾ, ਭਾਗਾਂ ਤੇ ਸੰਤੁਸ਼ਟ ਹੋ ਗਏ ਸਾਰੇ ਸਿੰਘ, ਬੁੱਢੇ ਦਲ ਵਾਲੇ ਵੀ ਤਰਨੇ ਦਲ ਵਾਲੇ ਵੀ। ਕਹਿੰਦੇ ਜਿਹਦੇ ਜਿਹਦੇ ਕਰਮਾਂ ਵਿੱਚ ਜੋ ਵਾਹਿਗੁਰੂ ਨੇ ਵਧਾਤੇ ਨੇ ਲਿਖਿਆ ਉਹੀ ਕੁਝ ਪ੍ਰਾਪਤ ਹੁੰਦਾ।
ਸਭ ਇਨ ਕੈ ਦਲ ਉਦਮ ਆਇਓ ਲਾਹੌਰ ਗਿਰਦ ਉਨ ਸੁਨੋ ਤਕਾਇਓ।
ਤਰਨੇ ਦਲ ਵਾਲੇ ਸਿੰਘਾਂ ਨੇ ਆਖਿਆ ਖਾਲਸਾ ਜੀ ਕਿਹੜਾ ਧਰਤੀ ਮੁੱਕ ਗਈ ਹੈ, ਬੁੱਢੇ ਦਲ ਨੇ ਕੱਲਾ ਦੁਆਬਾ ਹੀ ਜਿੱਤਿਆ, ਬਾਕੀ ਸਾਰੀ ਧਰਤੀ ਲਾਂਭ ਚਾਂਭ ਦੀ ਵਿਹਲੀ ਪਈ ਹੈ, ਜਿੱਧਰ ਮਰਜ਼ੀ ਜਾ ਕੇ ਕਬਜ਼ਾ ਕਰ ਲਓ। ਤਰਨੇ ਦਲ ਵਾਲੇ ਸਿੰਘਾਂ ਦੇ ਮਨਾਂ ਚ ਉਦਮ ਆਇਆ, ਉਹਨਾਂ ਆਖਿਆ ਲਾਹੌਰ ਦਾ ਇਲਾਕਾ ਆਲਾ ਦੁਆਲਾ ਸੁਨਣਾ ਪਿਆ, ਲਾਹੌਰ ਦੇ ਆਲੇ ਦੁਆਲੇ ਇਸ ਵੇਲੇ ਕੋਈ ਰਾਜ ਨਹੀਂ, ਲਾਹੌਰ ਦੇ ਆਲੇ ਦੁਆਲੇ ਦਾ ਇਲਾਕਾ ਇਸ ਵੇਲੇ ਸੁੰਜਾ ਪਿਆ ਹੈ।
ਮਿਸਲ ਚੜ ਅੱਗੇ ਦੌੜੇ।
ਤੋ ਤਰਨੇ ਦਲ ਦੀਆਂ ਜਿਹੜੀਆਂ ਤਿੰਨ ਮਿਸਲਾਂ ਸਨ ਉਹ ਫਿਰ ਲਾਹੌਰ ਦੇ ਇਲਾਕੇ ਨੂੰ ਚੱਲ ਕੇ ਵਧੀਆਂ ਹਨ।
ਤੂੰ ਫਿਰੀ ਮਾਜੈ ਪਹਾੜਨ ਓੜੇ।
ਉਹਨਾਂ ਵਿੱਚੋਂ ਜਿਹੜੀਆਂ ਦੋ ਮਿਸਲਾਂ, ਪੰਜ ਮਿਸਲਾਂ ਸੀ ਨਾ ਤਰਨੇ ਦਲ ਦੀਆਂ, ਤਿੰਨ ਤਾਂ ਲਾਹੌਰ ਵਾਲੇ ਪਾਸੇ ਨੂੰ ਚਲੀਆਂ ਗਈਆਂ, ਦੋ ਮਿਸਲਾਂ ਇਧਰ ਮਾਝੇ ਦੇ ਇਲਾਕੇ ਚ ਔਰ ਇਧਰ ਪਹਾੜਾਂ ਦੇ ਇਲਾਕੇ ਚ ਚਲੀ ਗਈ।
ਮਾਝੇ ਮੈਂ ਤੇ ਜਿਨ ਕੇ ਗ੍ਰਾਮ।
ਮਾਝੇ ਦੇ ਇਲਾਕੇ ਵਿਚ ਜਿਨ੍ਹਾਂ ਦੇ ਇਹਨਾਂ ਦੇ ਪਿੰਡ ਸਨ,
ਸੌ ਸੌ ਕਿੰਨੇ ਉਨ ਕਾਇਮ।
ਉਹਨਾਂ ਨੇ ਮਾਝੇ ਦੇ ਇਲਾਕੇ ਚੋਂ ਹੀ ਆਪਣੇ ਆਪਣੇ ਪਿੰਡ ਕਾਇਮ ਕਰ ਲਏ ਕਿ ਇਹ ਪਿੰਡ ਮੇਰਾ, ਇਹਦੀ ਸਰਦਾਰੀ ਮੇਰੀ। ਦੂਸਰਾ ਪਿੰਡ ਕਹਿਣਾ ਮੇਰਾ ਇਹਦੇ ਵਿੱਚ ਮੇਰੀ ਸਰਦਾਰੀ। ਉਹ ਮਾਝੇ ਦੇ ਇਲਾਕੇ ਦੇ ਪਿੰਡਾਂ ਦੇ ਵਿੱਚ ਹੀ ਉਹਨਾਂ ਨੇ ਆਪਣੀਆਂ ਸਰਦਾਰੀਆਂ ਕਾਇਮ ਕਰ ਲਈਆਂ।
ਦੋਹੇਰਾ ਨਕਈ ਸੁਵਲ ਨੱਕੇ ਤੁਰੇ ਪੰਗੀ ਪੱਛਮ ਤੇ ਮੁਲਤਾਨ।
ਜਿਹੜੇ ਨਕਈ ਸਨ, ਨਕਈਆਂ ਦੀ ਮਿਸਲ ਵੀ ਤਰਨੇ ਦਲ ਚ ਸੀ ਨਾ, ਜਿਹੜੇ ਨਕਈ ਸਨ ਇਹ ਨੱਕਾ ਦੇਸ਼ ਹੈ, ਉਧਰ ਨੱਕੇ ਵਾਲੇ ਪਾਸੇ ਨੂੰ ਚਲੇ ਗਏ, ਉਧਰ ਜਾ ਕੇ ਇਲਾਕਾ ਮਾਰ ਲਿਆ। ਜਿਹੜੀ ਭੰਗੀਆਂ ਦੀ ਮਿਸਲ ਸੀ ਤਰਨੇ ਦਲ ਦੇ ਵਿਚ, ਉਹ ਭੰਗੀਆਂ ਦੀ ਮਿਸਲ ਦੇ ਜਿਹੜੇ ਜਥੇਦਾਰ ਹਰੀ ਸਿੰਘ ਜੀ ਸਨ, ਉਹਨਾਂ ਨੇ ਜਾ ਕੇ ਮੁਲਤਾਨ ਦਾ ਇਲਾਕਾ ਮੰਨ ਲਿਆ।
ਚਰਚ ਸਿੰਘ ਲਾਂਬੇ ਛਾਂਬ ਤੱਕ ਵਿਚ ਰੋਕੇ ਥਾਨ।
ਚੜਤ ਸਿੰਘ ਸ਼ੁਕਰ ਚੱਕੀਏ ਨੇ ਕੀ ਕੀਤਾ ਵੀ ਜਿਹੜੇ ਲਾਹੌਰ ਦੇ ਲਾਂਭ ਚਾਂਭ ਦਾ ਇਲਾਕਾ ਸੀ ਨੇੜੇ ਤੇੜੇ ਦਾ, ਉਥੇ ਜਾ ਕੇ ਇਹਨੇ ਆਪਣੇ ਇਲਾਕੇ ਦੇ ਵਿਚ ਮੱਲ ਕਰ ਲਈ।
ਚੋਪੇ ਚੜਤ ਸਿੰਘ ਆਪ ਕੱਜਾ ਕੀ ਤਾਣ।
ਕਹਿੰਦੇ ਜਥੇਦਾਰ ਚੜਤ ਸਿੰਘ ਸ਼ੁਕਰ ਚੱਕੀਆ ਮੌਤ ਦੇ ਬਲ ਜੇਡਾ, ਜਿਵੇਂ ਮੌਤ ਵਿਚ ਬੜਾ ਬਲ ਹੁੰਦਾ ਨਾ, ਤਾਕਤ ਹੁੰਦੀ ਹੈ, ਏਦਾਂ ਚੜਤ ਸਿੰਘ ਵਿਚ ਇੰਨਾ ਬਲ ਹੈ ਜਿੰਨਾ ਮੌਤ ਵਿਚ ਬਲ ਹੁੰਦਾ ਹੈ।
ਰੋਕੇ ਮੁਲਕ ਤੋਂ ਘੋੜੇ ਖਾਣ।
ਇਹਨੇ ਜਿਹੜੀ ਘੋੜਿਆਂ ਦੀ ਖਾਣ ਸੀ ਜਿਹੜੇ ਇਲਾਕੇ ਵਿਚ, ਜਿੱਧਰ ਬੜੇ ਬੜੇ ਵਧੀਆ ਘੋੜੇ ਹੁੰਦੇ ਸੀ, ਉਹ ਜਿਹੜਾ ਇਲਾਕਾ ਸੀ ਗੁਜਰਾਂਵਾਲ ਦਾ, ਉਹ ਇਲਾਕਾ ਜਿਹੜਾ ਸੀ ਇਹਨੇ ਮੰਨ ਲਿਆ ਚੜਤ ਸਿੰਘ ਸ਼ੁਕਰ ਚੱਕੀਏ ਨੇ।
ਗੁਜਰਾਂਵਾਲ ਬਾਇਆ ਠਾਣਾ।
ਗੁਜਰਾਂਵਾਲ ਜਿਹਨੂੰ ਗੁਜਰਾਂਵਾਲ ਵੀ ਕਹਿ ਦਿੰਦੇ ਨੇ, ਉਹ ਗੁਜਰਾਂਵਾਲ ਜਿਹੜਾ ਨਗਰ ਸੀ ਉਥੇ ਆ ਕੇ ਨੇ ਆਪਣਾ ਠਾਣਾ ਬਿਠਾ ਦਿੱਤਾ। ਚੜਤ ਸਿੰਘ ਨੇ ਉਥੇ ਆ ਕੇ ਆਪਣਾ ਥਾਣਾ ਪਾ ਲਿਆ।
ਮੁਲਕ ਲੁੱਟ ਖਾਣਾ।
ਬਾਕੀ ਆਲੇ ਦੁਆਲੇ ਦਾ ਜਿਹੜਾ ਮੁਲਕ ਸੀ ਉਹ ਲੁੱਟ ਮਾਰ ਕਰਕੇ ਖਾਣ ਵਾਸਤੇ ਰੱਖ ਲਿਆ।
ਭੰਗੀਆਂ ਮੈਂ ਪਏ ਬਹੁਤ ਸਰਦਾਰ।
ਇਧਰ ਭੰਗੀਆਂ ਦੇ ਵਿਚ ਵੀ ਬੜੇ ਬੜੇ ਸਰਦਾਰ ਹੋਏ ਨੇ।
ਹੁਣ ਬੋ ਘੇਰੇ ਉਦਾਰ ਉਪਾ।
ਉਹਨਾਂ ਨੇ ਵੀ ਇਧਰ ਦੇ ਇਲਾਕੇ ਦਾ ਬਹੁਤ ਸਾਰਾ ਇਲਾਕਾ ਆਪਣੇ ਅਧੀਨ ਕਰ ਲਿਆ।
ਚਰਤ ਸਿੰਘ ਸੋਹਰਾ ਕਹਿ ਖੋ ਖੇ।
ਕਿਉਂਕਿ ਮੁਲਤਾਨ ਤੇ ਗੁਜਰਾਂਵਾਲ ਨੇੜੇ ਨੇੜੇ ਨੇ, ਇਸ ਕਰਕੇ ਭੰਗੀਆਂ ਦੀ ਮਿਸਲ ਦੇ ਨਾਲ ਚੜਤ ਸਿੰਘ ਦੀ ਖਾ ਖਾਈ ਰਹਿੰਦੀ ਹੈ, ਕਿਉਂਕਿ ਇਲਾਕਾ ਨੇ ਹੱਦ ਲੱਗਦੀ ਸੀ ਨਾ ਇਲਾਕੇ ਦੀ ਦੋਹਾਂ ਦੀ, ਉਹ ਇਹਦੇ ਇਲਾਕੇ ਚ ਵੜ ਜਾਇਆ ਕਰਦੇ ਸੀ, ਕਦੇ ਚੜਤ ਸਿੰਘ ਕਦੇ ਉਹਨਾਂ ਇਲਾਕਿਆਂ ਦੇ ਵਿਚ ਵੜ ਜਾਇਆ ਕਰਦੇ ਸੀ। ਏਦਾਂ ਭੰਗੀਆਂ ਦੀ ਮਿਸਲ ਦੇ ਨਾਲ ਕਈ ਵਾਰੀ ਇਹਨਾਂ ਦੀ ਖਾ ਖਾਈ ਵੀ ਹੁੰਦੀ ਸੀ।
ਚਰਤ ਸਿੰਘ ਉਨਸੋਂ ਘੁਲਤ ਬਿਤੇ।
ਚਰਤ ਸਿੰਘ ਨੇ ਵੀ ਭੰਗੀਆਂ ਦੇ ਨਾਲ ਚੰਗੀ ਪੂਰੀ ਅੜ ਕੇ ਰਿਹਾ, ਉਹਨਾਂ ਦੇ ਨਾਲ ਵੀ ਇਹਨੇ ਘੁਲਦਿਆਂ ਸਮਾਂ ਬਤੀਤ ਕੀਤਾ।
ਦੋਹੇਰਾ ਕਸੂਰ ਲੁੱਟੀ ਵਿਸ਼ੰਬਰ ਕੁੱਟਾ ਲੱਭਿਓ ਸਿੰਘ ਨੂੰ ਬਦਮਾਲ।
ਕਸੂਰ ਲੁੱਟਿਆ ਖਾਲਸੇ ਨੇ, ਇਧਰ ਬਿਸ਼ੰਬਰ ਦਾਸ ਖੱਤਰੀ ਜਿਹੜਾ ਦੀਵਾਨ ਸੀ ਸੂਬੇ ਜਲੰਧਰ ਦਾ, ਉਹ ਖਾਲਸੇ ਨੇ ਮਾਰਿਆ। ਚੰਗੀ ਲੁੱਟ ਮਾਰ ਕਰਕੇ ਖਾਲਸੇ ਨੂੰ ਚੰਗਾ ਖਜ਼ਾਨਾ ਪ੍ਰਾਪਤ ਹੋਇਆ।
ਓ ਖਾਲਸੋ ਫਰਬੋ ਬਯੋ ਤੁਰਕਨ ਭਯੋ ਬੁਰਾ ਹਾਲ।
ਖਾਲਸਾ ਰੱਜ ਪੁੱਜ ਗਿਆ, ਸਿੰਘਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਤੰਗੀ ਨਾ ਰਹੀ, ਕਿਸੇ ਪ੍ਰਕਾਰ ਦਾ ਕੋਈ ਫਿਕਰ ਫਾਕਾ ਨਾ ਰਿਹਾ, ਪਰ ਉਧਰ ਤੁਰਕਾਂ ਵਾਸਤੇ ਤੰਗੀ ਹੋ ਗਈ। ਤੁਰਕਾਂ ਕੋਲ ਮਾਇਆ ਹੀ ਨਹੀਂ ਆਉਂਦੀ, ਜਿਹੜੇ ਆਲੇ ਦੁਆਲੇ ਉਹ ਵੱਡੇ ਸ਼ਹਿਰਾਂ ਚ ਤੁਰਕ ਬੈਠੇ ਨੇ ਜਿਵੇਂ ਲਾਹੌਰ ਦੇ ਵਿਚ ਜਲੰਧਰ ਦੇ ਵਿਚ, ਪਰ ਪੈਸਾ ਤਾਂ ਆਲੇ ਦੁਆਲੇ ਆਉਣਾ ਸੀ ਨਾ ਪਿੰਡਾਂ ਚੋਂ ਮਾਮਲੇ ਦਾ, ਉਹ ਸਿੰਘ ਵਰਾਹ ਲਿਆਉਂਦੇ ਨੇ, ਉਹ ਬੈਠੇ ਸ਼ਹਿਰਾਂ ਦੇ ਵਿਚ ਜਿਹੜੇ ਤੁਰਕ ਸਨ ਤੰਗ ਹੋ ਗਏ।
ਬਹੁਤ ਸ਼ੋਰ ਸਿੰਘਾਂ ਕੋ ਭਇਓ।
ਇਹਨਾਂ ਸਿੰਘਾਂ ਦਾ ਸਾਰੇ ਪਾਸੇ ਚੰਗਾ ਬੋਲਬਾਲਾ ਹੋ ਗਿਆ।
ਤਰਫ ਚਾਰ ਦੁਸ਼ਟਨ ਕੰਮ ਪਇਓ।
ਚਾਰੇ ਤਰਫਾਂ ਦੇ ਵਿਚ ਜਿੱਥੇ ਜਿੱਥੇ ਦੁਸ਼ਟ ਮਲੇਛ ਨੇ, ਉਹਨਾਂ ਸਾਰਿਆਂ ਦੇ ਹਿਰਦੇ ਗਮਗੀਨ ਨੇ, ਜਦੋਂ ਖਾਲਸੇ ਦੀ ਚੜ੍ਹਦੀ ਕਲਾ ਸੁਣਦੇ ਨੇ ਸੁਣ ਕੇ ਸੜ ਜਾਂਦੇ ਨੇ।
ਲਾਹੌਰ ਮਾਹੇ ਜੋ ਤੁਰਕ ਫੌਜਦਾਰ ਖਰਚ ਬਿਨਾ ਸੋ ਭਇਓ ਲਾਚਾਰ।
ਇਧਰ ਲਾਹੌਰ ਸ਼ਹਿਰ ਦੇ ਵਿਚ ਜਿਹੜਾ ਫੌਜਦਾਰ ਸੀ ਉਹ ਖਰਚ ਤੋਂ ਬਿਨਾਂ ਤੰਗ ਹੋ ਗਿਆ। ਲਾਹੌਰ ਦਾ ਜਿਹੜਾ ਜਰਨੈਲ ਸੀ ਉਹ ਸੀ ਤੈਮੂਰ, ਇਹ ਅਬਦਾਲੀ ਦਾ ਲੜਕਾ ਸੀ, ਉਹ ਹੁਣ ਖਰਚੇ ਤੋਂ ਬਿਨਾਂ ਤੰਗ ਹੋ ਗਿਆ। ਜਦੋਂ ਮਾਇਆ ਨਹੀਂ ਆਉਂਦੀ ਸ਼ਹਿਰ ਦੇ ਵਿਚ, ਉਹ ਤੰਗ ਹੋ ਗਿਆ। ਸਿਪਾਹੀਆਂ ਨੂੰ ਤਨਖਾਹਾਂ ਕਿੱਥੋਂ ਦੇਣੀਆਂ ਨੇ, ਹੋਰ ਖਰਚ ਕਿਵੇਂ ਚਲਾਉਣਾ।
ਲੱਗੇ ਲਾਹੌਰ ਕੋ ਲੁੱਟ ਲੁੱਟ ਖਾ।
ਕਿਉਂਕਿ ਸਿੰਘ ਤਾਂ ਲਾਹੌਰ ਸ਼ਹਿਰ ਵਿਚ ਵੀ ਆ ਜਾਂਦੇ ਕਈ ਵਾਰੀ ਸਫਾਈ ਕਰਨ, ਆਪਣਾ ਲੁੱਟ ਮਾਰ ਕਰਨ, ਸ਼ੇਰ ਪੰਜਾ ਮਾਰਨ, ਉਹ ਵੀ ਲਾਹੌਰ ਸ਼ਹਿਰ ਚ ਵੀ ਲੁੱਟ ਮਾਰ ਕਰਕੇ ਲੈ ਜਾਂਦੇ ਨੇ।
ਬਾਹਰ ਨਿਕਲਣ ਕੋ ਉਸੈ ਨਾ ਤਾਕਤ।
ਹੁਣ ਇਹ ਜਿਹੜਾ ਲਾਹੌਰ ਦਾ ਨਵਾਬ ਸੀ ਇਹਦੇ ਕੋਲ ਤਾਕਤ ਨੀ ਬਾਹਰ ਨਿਕਲਣ ਦੀ ਕਿ ਲਾਹੌਰ ਸ਼ਹਿਰ ਤੋਂ ਬਾਹਰ ਨਿਕਲ ਕੇ ਸਿੰਘਾਂ ਨੂੰ ਰੋਕ ਸਕੇ।
ਸਿੰਘ ਨ ਲਿਓ ਸਭ ਮੁਲਕ ਉਗਰਾਏ।
ਲਾਹੌਰ ਸ਼ਹਿਰ ਦੇ ਅਧੀਨ ਪੈਣ ਵਾਲਾ ਜਿੰਨਾ ਮੁਲਕ ਸੀ ਸਾਰਾ ਉਗਰਾ ਲਿਆ।
ਫੌਜ ਭਾਈ ਕੰਮ ਲੋਹਰਾ ਮਾਏ।
ਹੁਣ ਲਾਹੌਰ ਸ਼ਹਿਰ ਚ ਫੌਜ ਦੌੜਨ ਲੱਗ ਪਈ। ਹੁਣ ਸਿਪਾਹੀਆਂ ਨੂੰ ਜਦੋਂ ਤਨਖਾਹ ਨੀ ਮਿਲਦੀ ਉਹ ਕਹਿੰਦੇ ਕਿਉਂ ਇੱਥੇ ਟਾਈਮ ਬਰਬਾਦ ਕਰਦੇ ਆ, ਚਲੋ ਕਿਤੇ ਹੋਰ ਚੱਲ ਕੇ ਗੁਜ਼ਾਰਾ ਕਰੀਏ। ਤਾਂ ਫੌਜ ਵੀ ਘਟ ਗਈ ਲਾਹੌਰ ਸ਼ਹਿਰ ਵਿਚ।
ਲਾਹੌਰ ਬਾਹਰ ਤੁਰਕ ਫਿਰਨ ਨਾ ਪਾਵੇ।
ਲਾਹੌਰ ਤੋਂ ਬਾਹਰ ਜਿਹੜੇ ਤੁਰਕ ਨੇ ਉਹ ਫਿਰ ਨੀ ਸਕਦੇ, ਬਾਹਰ ਨਹੀਂ ਆ ਸਕਦੇ।
ਬਾਹਰੋਂ ਪੈਸੇ ਨਾ ਆਵੇ।
ਬਾਹਰੋਂ ਉਹਨਾਂ ਨੂੰ ਕੋਈ ਰੁਪਈਆ ਪੈਸਾ ਨੀ ਆਉਂਦਾ, ਕਿਉਂਕਿ ਫੌਜ ਬਾਹਰ ਜਾਏਗੀ ਤੇ ਪੈਸਾ ਲਿਆਉਣਗੇ ਨਾ ਪਿੰਡਾਂ ਚੋਂ। ਫੌਜ ਬਾਹਰ ਜਾ ਹੀ ਨਹੀਂ ਸਕਦੀ ਸਿੰਘਾਂ ਦੇ ਡਰ ਕਰਕੇ ਕਿ ਜੇ ਬਾਹਰ ਗਏ ਸਿੰਘਾਂ ਨੇ ਸਾਡੇ ਤੇ ਹਮਲਾ ਕਰ ਦੇਣਾ। ਇਸ ਡਰ ਕਰਕੇ ਫੌਜ ਬਾਹਰ ਨਹੀਂ ਜਾਂਦੀ ਤੇ ਇਸ ਕਰਕੇ ਪੈਸਾ ਨਹੀਂ ਆਉਂਦਾ।
ਪੈਸੇ ਬਿਨ ਕਬ ਮਿਲੇ ਸਿਪਾਹੀ।
ਪੈਸਿਆਂ ਤੋਂ ਬਿਨਾਂ ਸਿਪਾਹੀ ਕਿੱਥੇ ਰਹਿੰਦੇ ਨੇ, ਫੌਜ ਕਿੱਥੇ ਰਹਿੰਦੀ ਹੈ।
ਕੱਲ ਫੌਜ ਭਈ ਕਟਵਾਏ।
ਤਾਂ ਲਾਹੌਰ ਸ਼ਹਿਰ ਦੀ ਫੌਜ ਦਿਨ ਪ੍ਰਤੀ ਦਿਨ ਘਟਣ ਲੱਗੀ ਹੈ।
ਦੋਹੇਰਾ ਤਬ ਕਾਬਲ ਤੇ ਦੋਏ ਤੁਮਨ ਭੇਜੇ ਅਹਿਮਦ ਸ਼ਾਹ।
ਅਬਦਾਲੀ ਦੇ ਕੋਲ ਉਧਰ ਕਾਬਲ ਚ ਖਬਰ ਪਹੁੰਚੀ ਕਿ ਲਾਹੌਰ ਦਾ ਕਬਜ਼ਾ ਮੇਰੇ ਹੱਥੋਂ ਖੁਸਦਾ ਜਾ ਰਿਹਾ। ਉਧਰ ਮੁਲਤਾਨ ਦਾ ਇਲਾਕਾ ਵੀ ਸੀ ਉਹਦੇ ਕੋਲ, ਉਹ ਵੀ ਖੁਸਦਾ ਜਾ ਰਿਹਾ। ਇਹਨੇ ਆਪਣੇ ਦੋ ਵੱਡੇ ਜਥੇ ਚੰਗੀ ਤਗੜੀ ਫੌਜ ਦੇ ਕੇ ਅਬਦਾਲੀ ਨੇ ਕਾਬਲ ਤੋਂ ਭੇਜੇ ਹਨ।
ਸਿਰ ਬੁਲੰਦ ਹੋ ਜਾਣ ਕਾ ਆਏ ਬਹੇ ਪੰਜਾਬੈ ਮਾਏ।
ਉਹਨਾਂ ਵਿੱਚੋਂ ਇੱਕ ਸੀ ਸਰ ਬੁਲੰਦ ਖਾਂ ਤੇ ਦੂਜਾ ਸੀ ਜਹਾਨ ਖਾਂ। ਦੋ ਜਥੇ ਇਹਦੇ ਨਾਲ ਵੱਡੀ ਪਗੜੀ ਫੌਜ ਦੇ ਕੇ ਅਬਦਾਲੀ ਨੇ ਭੇਜੇ। ਉਹ ਹੁਣ ਇੱਥੇ ਪੰਜਾਬ ਦੇ ਇਲਾਕੇ ਵਿੱਚ ਆ ਕੇ ਬਹਿ ਗਏ ਸਿੰਘਾਂ ਦਾ ਬੰਦੋਬਸਤ ਕਰਨ ਲਈ।
ਸਿਰ ਬੁਲੰਦ ਆਏ ਬਯੋ ਰੋਹਤਾਸ।
ਜਿਹੜਾ ਸਰ ਬੁਲੰਦ ਖਾਂ ਸੀ ਇਹ ਰੋਹਤਾਸ ਇਲਾਕੇ ਵਿੱਚ ਜੇਹਲਮ ਜ਼ਿਲ੍ਹੇ ਦੇ ਨੇੜੇ, ਰੋਹਤਾਸ ਦਾ ਬੜਾ ਵੱਡਾ ਕਿਲ੍ਹਾ ਵੀ ਹੈ, ਉੱਥੇ ਆ ਕੇ ਸਰ ਬੁਲੰਦ ਖਾਂ ਬੈਠ ਗਿਆ। ਅਟਕਦਾ ਜਿਹੜਾ ਇਲਾਕਾ ਉਧਰ ਦੇ ਇਲਾਕੇ ਦਾ ਸੂਬਾ ਬਣ ਕੇ ਸਰ ਬੁਲੰਦ ਖਾਂ ਬੈਠ ਗਿਆ।
ਜਾਨ ਖਾਂ ਕਿਉ ਸਿਆਲਕੋਟ ਡੇਰੋ।
ਜਿਹੜਾ ਦੂਸਰਾ ਜਰਨੈਲ ਸੀ ਅਬਦਾਲੀ ਦਾ ਜਹਾਨ ਖਾਂ, ਇਹਨੇ ਸਿਆਲਕੋਟ ਆ ਕੇ ਡੇਰਾ ਕਰ ਲਿਆ।
ਸਿੰਘਨ ਸਿਉ ਕਿਉ ਚੈ ਪਟ ਭੇਰੋ।
ਹੁਣ ਇਹ ਸਿੰਘਾਂ ਦੇ ਨਾਲ ਭੇੜ ਕਰਨਾ ਚਾਹੁੰਦੇ ਨੇ, ਸਿੰਘਾਂ ਨੂੰ ਇਲਾਕੇ ਚੋਂ ਕੱਢਣਾ ਚਾਹੁੰਦੇ ਨੇ।
ਤਮੂਰ ਸ਼ਾਹ ਲਾਹੌਰਾ ਬਯੋ।
ਜਿਹੜਾ ਤਮੂਰ ਸ਼ਾਹ ਸੀ ਅਬਦਾਲੀ ਦਾ ਲੜਕਾ, ਇਹ ਲਾਹੌਰ ਚ ਬੈਠਾ ਹੋਇਆ ਸੀ।
ਐਸੋ ਵਿਉਂਤ ਤਲ ਗਿਲਜਿਆਂ ਕੀ।
ਇਹਨਾਂ ਹੁਣ ਗਿਲਜਿਆਂ ਨੇ ਰਲ ਮਿਲ ਕੇ ਵਿਉਂਤਬੰਦੀ ਕੀਤੀ ਆ ਇਲਾਕਿਆਂ ਦੇ ਵਿਚ।
ਕਰ ਲੜਾਈ ਫੌਜ ਸਕੇਲੇ।
ਇਹਨਾਂ ਨੇ ਲੜਾਈ ਕਰਨ ਵਾਸਤੇ ਫੌਜਾਂ ਇਕੱਠੀਆਂ ਕਰ ਲਈਆਂ।
ਕਰੀ ਇਕੱਠੀ ਜੇਤੀ ਸਭ ਮੇਲੇ।
ਦੁਬਾਰਾ ਨਵੇਂ ਸਿਰਿਓ ਫੌਜ ਭਰਤੀ ਕਰ ਲਈ, ਹਜ਼ਾਰਾਂ ਦੀ ਗਿਣਤੀ ਚ ਫੌਜ ਇਕੱਠੀ ਕਰ ਲਈ।
ਦੋਏਰਾ ਦਲ ਬੁੱਢੇ ਦੁਆਬੇ ਮਲਿਓ ਭਏ ਤਨ ਸੁਰਾਵੀ ਪਾ।
ਜੀ ਬੁੱਢੇ ਦਲ ਨੇ ਇਧਰ ਦੁਆਬੇ ਦਾ ਇਲਾਕਾ ਮੱਲਿਆ ਹੋਇਆ ਸੀ, ਔਰ ਤਰਨੇ ਦਲ ਨੇ ਰਾਵੀ ਦਾ ਜਿਹੜਾ ਪਾਰਲਾ ਪਾਸਾ ਹੈ, ਕਰਤਾਰਪੁਰ ਸਾਹਿਬ ਵਾਲਾ ਪਾਸਾ, ਉਹ ਮੱਲਿਆ ਹੋਇਆ।
ਤੂੰ ਤਰੈ ਦੁਆਬੇ ਮਲ ਭਇਓ ਤੁਰਕਨ ਆਈ ਹਾਰ।
ਔਰ ਇਧਰ ਤੀਜਾ ਜਥਾ ਦੁਆਬੇ ਦੇ ਇਕ ਹੋਰ ਪਾਸੇ ਆਣ ਬੈਠਾ ਖਾਲਸੇ ਦਾ, ਤੁਰਕਾਂ ਦੀ ਇਸ ਇਲਾਕੇ ਦੇ ਵਿਚ ਹਾਰ ਹੋਈ ਔਰ ਖਾਲਸਾ ਇਹਨਾਂ ਇਲਾਕਿਆਂ ਤੇ ਰਾਜ ਕਰ ਰਿਹਾ।
ਜਲਤ ਸਿੰਘ ਗੁਜਰਵਾਲ ਮਲ ਕਰੈ ਚਰਫੋਂ ਦੌਰ।
ਜਗਤ ਸਿੰਘ ਸ਼ੁਕਰ ਚੱਕੀਆ ਗੁਜਰਾਂਵਾਲ ਬੜਾ ਵੱਡਾ ਇਲਾਕਾ ਜ਼ਿਲ੍ਹਾ ਹੈ, ਗੁਜਰਾਂਵਾਲ ਦੇ ਵਿਚ ਚੜਤ ਸਿੰਘ ਬੈਠਾ ਤੇ ਚਤਰਫੇ ਗੁਜਰਾਂਵਾਲ ਦੇ ਚਾਰੇ ਪਾਸੇ ਹਮਲਾ ਕਰਕੇ ਇਲਾਕਾ ਉਗਰਾਉਂਦਾ ਹੈ।
ਕਾਬਲ ਰਾਏ ਤੋਂ ਬੰਦ ਪਯੋ ਉਹ ਪਯੋ ਮੁਲਕ ਮਹਿਰੂਰ।
ਕਾਬਲ ਦਾ ਜਿਹੜਾ ਰਸਤਾ ਸੀ ਉਹ ਖਾਲਸੇ ਨੇ ਬੰਦ ਕਰ ਦਿੱਤਾ, ਅਬਦਾਲੀ ਜਿੱਧਰੋਂ ਆਉਂਦਾ ਉਹ ਰਸਤਾ ਹੀ ਬੰਦ ਕਰ ਦਿੱਤਾ। ਇਧਰ ਹੁਣ ਸਾਰੇ ਮੁਲਕ ਵਿਚ ਰੌਲਾ ਪੈ ਗਿਆ। ਅਬਦਾਲੀ ਦਾ ਡਰ ਹੁੰਦਾ ਸੀ ਲੋਕਾਂ ਨੂੰ ਇਧਰ ਦਿਆਂ ਨੂੰ, ਹੁਣ ਉਨ੍ਹਾਂ ਨੂੰ ਪਤਾ ਲੱਗਾ ਕਿ ਅਬਦਾਲੀ ਤਾਂ ਆਉਂਦਾ ਨਹੀਂ, ਰਸਤਾ ਰੋਕ ਲਿਆ ਖਾਲਸੇ ਨੇ। ਹੁਣ ਲੁੱਟਾਂ ਮਾਰਾਂ ਹੋਣ ਲੱਗੀਆਂ, ਇਲਾਕਾਂ ਵਿਚ ਧਾੜ ਵੀ ਫਿਰਨ ਲੱਗੇ, ਸਭ ਆਪੋ ਆਪਣੀਆਂ ਚਲਾਉਣ ਲੱਗੇ।
ਜੋ ਪਏ ਜਬ ਜਗ ਮੈਂ ਯੋ ਰੋਲਾ ਪਰਾ
ਇਸ ਤਰ੍ਹਾਂ ਜਦੋਂ ਸਾਰੇ ਹਿੰਦੁਸਤਾਨ ਵਿਚ ਰੌਲਾ ਪੈ ਗਿਆ
ਲਾਹੌਰੀ ਸੂਬੇ ਸੁਨ ਗੁੱਸਾ ਕਰਾ
ਲਾਹੌਰ ਦਾ ਜਿਹੜਾ ਸੂਬੇਦਾਰ ਸੀ ਤੈਮੂਰ ਉਹਨੇ ਬੜਾ ਗੁੱਸਾ ਕੀਤਾ
ਜਿਹੜੇ ਉਹਨੂੰ ਆਪ ਵੜ ਲੈ ਤੋਪਖਾਨੋ
ਇਹਨੇ ਬੜਾ ਵੱਡਾ ਤੋਪਖਾਨਾ ਲਿਆ ਆਪਣੇ ਨਾਲ ਤੇ ਲੈ ਕੇ ਚੜਾਈ ਕੀਤੀ ਫੌਜ ਇਕੱਠੀ ਕਰਕੇ
ਗੁਜਰਾਵਾਲ ਗਿਰਦ ਘੇਰੋ ਥਾਨੋ
ਇਹਨੇ ਗੁਜਰਾਵਾਲ ਜਿੱਥੇ ਚੜਤ ਸਿੰਘ ਸ਼ੁਕਰ ਚੱਕੀ ਦਾ ਥਾਣਾ ਸੀ ਉਹ ਇਲਾਕਾ ਆ ਕੇ ਚਾਰੇ ਪਾਸਿਓਂ ਘੇਰ ਲਿਆ
ਫੌਜ ਗਿਰਦ ਪਈ 30,000
ਫੌਜ ਤੈਮੂਰ ਸ਼ਾਹ ਦੇ ਨਾਲ ਗਈ ਤੇ ਗੁਜਰਾਵਾਲ ਦੇ ਚਾਰੇ ਪਾਸੇ ਘੇਰਾ ਪਾ ਕੇ ਚੜਤ ਸਿੰਘ ਨੂੰ ਬੈਠ ਗਏ
1000 ਕੁ ਸਿੰਘ ਵਰਿਓ ਅੰਦਰ ਵਾਰ
ਅੰਦਰ ਤਕਰੀਬਨ 1000 ਕੁ ਸਿੰਘ ਸੀ ਚੜਤ ਸਿੰਘ ਦੇ ਕੋਲ ਜਿਹੜਾ ਪਹੁੰਚਿਆ ਹੋਇਆ ਸੀ
ਤੁਰਕ ਆਏ ਅਰ ਸਿੰਘ ਮਦ ਲੂਣ
ਹੁਣ ਅੰਦਰ ਸਿੰਘਾਂ ਦੇ ਕੋਲ ਚੜਤ ਸਿੰਘ ਦੇ ਕੋਲ ਤਕਰੀਬਨ 1000 ਕੁ ਸਿੰਘ ਆ ਉਹ 30,000 ਆ ਗਏ ਨੇ ਚੜ ਕੇ ਉਹ ਗੱਲ ਹੋਈ ਕਿ ਤੁਰਕ ਆਟਾ ਨੇ ਤੇ ਸਿੰਘ ਲੂਣ ਦੇ ਸਮਾਨ ਨੇ
ਪਰ ਤੁਰਕਨ ਕਹਿ ਪੈ ਰਹੀ ਸੂਨ
ਫਿਰ ਵੀ ਤੁਰਕਾਂ ਨੂੰ ਫਿਕਰ ਪਿਆ ਹੋਇਆ ਸੀ ਹਾਲਾਂਕਿ 30,000 ਨੇ ਤੇ 1000 ਸਿੰਘਾਂ ਨੂੰ ਮਾਰਨ ਵਾਸਤੇ ਵੀ ਡਰਦੇ ਨੇ ਉਹ ਫਿਰ ਵੀ ਉਹਨਾਂ ਦੇ ਹਿਰਦੇ ਦੇ ਵਿਚ ਕਿਉਂਕਿ ਭੇਡਾਂ ਦਾ ਵਗ ਭਾਵੇਂ ਜਿੰਨਾ ਮਰਜ਼ੀ ਇਕੱਠਾ ਹੋ ਜਾਵੇ ਸ਼ੇਰ ਨੂੰ ਮਾਰਨ ਵਾਸਤੇ ਫਿਰ ਵੀ ਤਾਂ ਹੌਸਲਾ ਚਾਹੀਦਾ ਨਾ ਉਹ ਕਿੱਥੋਂ ਲਿਆਉਣ ਹੁਣ 1000 ਸਿੰਘਾਂ ਦੇ ਉੱਤੇ ਹਮਲਾ ਕਰਨ ਵੇਲੇ ਵੀ ਮਨ ਚ ਡਰਦੇ ਨੇ
ਤੋਪਖਾਨਾ ਦੇ ਇੱਕ ਵੱਲ ਲਾਏ
ਇਹਨਾਂ ਨੇ ਇੱਕ ਪਾਸੇ ਤੋਪਖਾਨਾ ਬੀੜ ਦਿੱਤਾ ਹੈ
ਉਹ ਫੌਜ ਵੱਲ ਤਿੰਨ ਖੜਾਏ
ਬਾਕੀ ਜਿਹੜੇ ਤਿੰਨ ਪਾਸੇ ਨੇ ਗੁਜਰਾਂਵਾਲ ਦੇ ਚਾਰੇ ਪਾਸੇ ਘੇਰੇ ਨੇ ਇੱਕ ਪਾਸੇ ਤੋਪਾਂ ਲਾ ਦਿੱਤੀਆਂ ਤਿੰਨ ਪਾਸੇ ਫੌਜਾਂ ਲਾ ਦਿੱਤੀਆਂ
ਅੰਦਰ ਕੋ ਵਰਨੇ ਨਾ ਪਾਵੇ ਬਾਹਰ ਫੌਜ ਸੋ ਰਲਤੀ ਆਵੇ
ਹੁਣ ਅੰਦਰ ਕੋਈ ਫੌਜ ਵੜ ਨਹੀਂ ਸਕਦੀ ਕਿਉਂਕਿ ਅੰਦਰ ਸਿੰਘ ਸਨ ਬਾਕੀ ਸਿੰਘ ਬਾਹਰੋਂ ਜਿਹੜੇ ਅੰਦਰ ਵਾਲਿਆਂ ਨਾਲ ਰਲਨੇ ਸੀ ਉਹਨਾਂ ਨੂੰ ਇਹ ਰਲਣ ਤੋਂ ਰੋਕ ਰਹੇ ਹਨ
ਸਭ ਸਿੰਘਨ ਕੋ ਔਖੀ ਬਣੇ
ਜਿਹੜੇ ਅੰਦਰਲੇ ਸਿੰਘ ਸਨ ਉਹਨਾਂ ਲਈ ਔਖੀ ਬਣ ਗਈ
ਪਰੀ ਸਿੰਘਨ ਕੋ ਗਿਣਤੀ ਘਨੇ
ਬਾਹਰਲੇ ਜਿਹੜੇ ਸਿੰਘ ਸਨ ਉਹ ਚਾਹੁੰਦੇ ਸਨ ਅੰਦਰ ਪਹੁੰਚਣਾ ਉਹਨਾਂ ਵਾਸਤੇ ਵੀ ਔਖਾ ਹੋ ਗਿਆ
ਸਭ ਚੜਤ ਸਿੰਘ ਨੇ ਯੋਂ ਰਿਦ ਧਾਰੇ
ਸ਼ੁਕਰ ਚੱਕੀਏ ਨੇ ਉਸ ਵੇਲੇ ਮਨ ਚ ਵਿਚਾਰ ਕੀਤੀ
ਨਿਕਲ ਜਾਈਏ ਕੋਈ ਮੋਰਚੋ ਮਾਰੇ
ਸਿੰਘ ਔਖੇ ਕਾਹਨੂੰ ਹੁੰਨੇ ਆਪਾਂ ਇੱਥੇ ਇੱਕ ਵਾਰੀ ਕੋਈ ਮੋਰਚਾ ਮਾਰੀਏ ਤੁਰਕਾਂ ਦਾ ਤੇ ਇੱਕ ਪਾਸਿਓ ਮੋਰਚਾ ਮਾਰ ਕੇ ਨਿਕਲ ਚੱਲੀਏ
ਦੋਰੇ ਰਾ ਉਤੋਂ ਸਿੰਘ ਚੱਕਰੈ ਲੇਖ ਤਿੰਨਿਓ ਕਈ ਸੁਣਾਏ
ਖਾਲਸਾ ਜੀ ਇੱਕ ਚੱਕਰੈਲ ਸਿੰਘ ਚੱਕਰੈਲ ਕਹਿੰਦੇ ਨੇ ਚਾਕਰ ਨੂੰ ਇੱਕ ਸਿੰਘ ਸੀ ਉਦੋਂ ਖਾਲਸਾ ਜੀ ਸਿੰਘ ਇਹ ਵੀ ਰਾਜਨੀਤੀ ਸੀ ਸਿੰਘ ਜਾਣ ਬੁੱਝ ਕੇ ਤੁਰਕਾਂ ਦੇ ਕੋਲ ਨੌਕਰੀ ਕਰ ਲਿਆ ਕਰਦੇ ਸੀ ਨਾਲੇ ਤਾਂ ਤੁਰਕਾਂ ਦੀ ਤਾਕਤ ਦਾ ਪਤਾ ਲੱਗ ਜਾਂਦਾ ਸੀ ਉਹਨਾਂ ਕੋਲ ਕਿੰਨੀ ਕੁ ਫੌਜੀ ਤਾਕਤ ਹੈ ਮੌਕਾ ਜਦੋਂ ਪੈਂਦਾ ਸੀ ਉਦੋਂ ਉਹਨਾਂ ਦਾ ਭੇਤ ਲੈ ਕੇ ਮੁੜ ਕੇ ਫਿਰ ਆਪਣੇ ਸਾਥੀ ਸਿੰਘਾਂ ਦੇ ਵਿੱਚ ਆ ਰਲਦੇ ਸੀ ਏਦਾਂ ਹੀ ਇੱਕ ਚਕਰੈਲ ਸਿੰਘ ਸੀ ਜਿਹੜਾ ਤੈਮੂਰ ਸ਼ਾਹ ਕੋਲ ਨੌਕਰੀ ਕਰਦਾ ਸੀ ਉਹਦੇ ਨਾਲ 200 ਸਿੰਘਾਂ ਦਾ ਜਥਾ ਸੀ ਉਹਨੇ ਚੜਤ ਸਿੰਘ ਨੂੰ ਅੰਦਰ ਸੁਨੇਹਾ ਭੇਜਿਆ
ਦੋਏ ਸਹਿ ਸਿੰਘ ਅਮ ਸਾਥ ਹਮ ਰਲ ਹੈ ਤੁਮ ਸੰਗ ਆਏ
ਕਹਿ ਦਿੱਤਾ ਚੜਤ ਸਿੰਘ ਨੂੰ ਕਿ ਜਦੋਂ ਲੋੜ ਪਏਗੀ ਅਸੀਂ 200 ਸਿੰਘ ਹਾਂ ਸਾਰੇ ਇਕੱਠੇ ਤੇ ਅਸੀਂ ਤੁਹਾਡੀ ਮਦਦ ਕਰਨ ਵਾਸਤੇ ਤੁਹਾਡੇ ਨਾਲ ਆ ਕੇ ਰਲਾਂਗੇ ਔਰ ਤੈਮੂਰ ਸ਼ਾਹ ਦੇ ਖਿਲਾਫ਼ ਲੜਾਂਗੇ
ਪਏ ਜੋ ਤੁਮ ਪੈ ਬਦ ਪੈ ਜਾਏ ਜ਼ੋਰ
ਪਰ ਹੁਣ ਨਹੀਂ ਜਦੋਂ ਤੇਰੇ ਤੇ ਪੂਰਾ ਜ਼ੋਰ ਪੈ ਜਾਏਗਾ ਤੁਰਕ ਤੇਰੇ ਤੇ ਪੂਰਾ ਜ਼ੋਰ ਪਾਉਣਗੇ
ਤੋ ਤੁਮ ਕੋ ਹਮ ਆਏ ਬਣੇ ਕੋਰ
ਅਸੀਂ ਤੇਰੇ ਕੋਲ ਆ ਵੜਾਂਗੇ ਤੇਰੇ ਕੋਲ ਆ ਪਹੁੰਚਾਂਗੇ ਆਪਣੇ ਸਾਰੇ ਸਾਥੀਆਂ ਸਮੇਤ
ਤੁਮ ਤੇ ਫੌਜ ਤੁਰਕ ਬੋ ਡਰੈ
ਚੜਤ ਸਿੰਘ ਤੇਰੇ ਕੋਲੋਂ ਇਹ ਤੁਰਕਾਂ ਦੀ ਫੌਜ ਡਰਦੀ ਹੈ ਇਹ ਤੇਰਾ ਭੈ ਮੰਨਦੇ ਨੇ
ਮੈਂ ਤੁਮ ਪਰ ਕੋ ਹੱਲਾ ਕਰੇ
ਇਹਨਾਂ ਵਿੱਚ ਕਿਸੇ 'ਚ ਤਾਕਤ ਨਹੀਂ ਕਿ ਤੇਰੇ ਤੇ ਹਮਲਾ ਕਰ ਸਕਣ ਬਾਹਰ ਬੈਠੇ ਜ਼ਰੂਰ ਨੇ ਪਰ ਇਹਨਾਂ ਵਿੱਚ ਇੰਨਾ ਹੌਸਲਾ ਨਹੀਂ ਚੜਤ ਸਿੰਘ ਕੇ ਤੇਰੇ ਤੇ ਹਮਲਾ ਕਰ ਸਕਣ
ਜੋ ਕੱਚ ਸਿੰਘ ਆਏ ਬਾਹਰੋਂ ਪਰੈ
ਜਿਹੜੇ ਸਿੰਘ ਬਾਹਰਲੇ ਪਾਸਿਓਂ ਹਮਲਾ ਕਰਕੇ ਪੈਣਗੇ
ਵਿਜੈ ਲੁਟਾਈ ਹਮ ਵੀ ਧਰੈ
ਉਹਨਾਂ ਦੇ ਵਿੱਚ ਰਲ ਕੇ ਅਸੀਂ ਵੀ ਨਾਲ ਹੀ ਇਹਨਾਂ ਤੁਰਕਾਂ ਨੂੰ ਲੁੱਟਾਂਗੇ ਇਹਨਾਂ ਦੇ ਨਾਲ ਸਿੰਘਾਂ ਦੇ ਨਾਲ ਰਲ ਕੇ ਇਹਨਾਂ ਨੂੰ ਖਤਮ ਕਰਾਂਗੇ
ਉਨ ਸੋਚੀ ਸੋਈ ਬਨ ਆਏ ਸਿੰਘਨ ਕੀ ਤੈ ਭਈ ਅਵਾਈ
ਹੁਣ ਉਹ ਜਿਹੜੇ ਚਕਰੈਲ ਸਿੰਘ ਸਨ ਉਹਨਾਂ ਨੇ ਜੋ ਸੋਚਿਆ ਉਹੀ ਵਿਧੀ ਬਣ ਗਈ ਉਧਰੋਂ ਬਾਹਰੋਂ ਸਿੰਘਾਂ ਨੂੰ ਪਤਾ ਲੱਗਾ ਕਿ ਚੜਤ ਸਿੰਘ ਘਿਰਿਆ ਹੋਇਆ ਬਾਹਰੋਂ ਕਈ ਸਿੰਘਾਂ ਨੇ ਆ ਕੇ ਹਮਲੇ ਕਰਨ ਦੀ ਤਿਆਰੀ ਇਕੱਠੇ ਹੋ ਗਏ ਸਿੰਘ ਤੇ ਜਿਹੜੇ ਸਿੰਘ ਨੌਕਰੀ ਕਰ ਰਹੇ ਸੀ ਨਾ ਤਮੂਰ ਕੋਲ 200 ਸਿੰਘ, ਉਹਨਾਂ ਵਿੱਚੋਂ ਜਿਹੜਾ ਆਗੂ ਸਿੰਘ ਸੀ ਉਹਨੇ ਜਾ ਕੇ ਤਮੂਰ ਨੂੰ ਇਹ ਗੱਲ ਕਹੀ,
ਤੋ ਚਕਰੈਲ ਸੂਬੇ ਪੈ ਗਏ,
ਸੂਬੇਦਾਰ ਕੋਲ ਜਾ ਕੇ ਚਕਰੈਲ ਸਿੰਘ ਕਹਿਣ ਲੱਗਾ,
ਜਾਏ ਨਵਾਬ ਡਰਾਵਤ ਭਇਓ,
ਉਹਨੇ ਜਾ ਕੇ ਨਵਾਬ ਨੂੰ ਡਰਾਇਆ, ਉਹਦੇ ਹਿਰਦਾ ਪਹਿਲਾਂ ਹੀ ਡਰਿਆ ਹੋਇਆ ਸੀ, ਉਹਨੇ ਹੋਰ ਜਾ ਕੇ ਡਰਾ ਦਿੱਤਾ,
ਆਵਤ ਖਾਲਸੋ ਸਭ ਲੜ ਜੋਰ,
ਤਮੂਰ ਸ਼ਾਹ ਤੂੰ ਇਹ ਨਾ ਸੋਚ ਕੇ ਅੰਦਰ ਸਿੰਘਾਂ ਨੂੰ ਤੂੰ ਘੇਰਿਆ ਹੋਇਆ ਵੀ ਹਜ਼ਾਰ ਕੁ ਸਿੰਘ ਨੇ ਚੜ੍ਹਤ ਸਿੰਘ ਦੇ ਨਾਲ, ਹਜ਼ਾਰਾਂ ਦੀ ਗਿਣਤੀ ਵਿਚ ਸਿੰਘ ਆ ਗਏ ਨੇ ਚਾਰੇ ਪਾਸੇ ਇਕੱਠੇ ਹੋ ਕੇ ਤੇਰੇ ਤੇ ਹਮਲਾ ਕਰਨ ਲਈ,
ਲਾਹੌਰ
ਜੇ ਉਹਨਾਂ ਹਮਲਾ ਕਰ ਦਿੱਤਾ ਤੈਨੂੰ ਲਾਹੌਰ ਨਹੀਂ ਵੜਨ ਦੇਣਾ, ਉਹਨਾਂ ਨੇ ਲਾਹੌਰ ਸ਼ਹਿਰ ਚ ਪ੍ਰਵੇਸ਼ ਨਹੀਂ ਕਰਨ ਦੇਣਾ, ਫੌਜਾਂ ਆ ਗਈਆਂ ਸਿੰਘਾਂ ਦੀਆਂ,
ਜੋ ਪਲ ਚਾਹੇ ਚੜ ਚਲ ਅਬ,
ਜੇ ਤੂੰ ਆਪਣਾ ਭਲਾ ਚਾਹੁੰਦਾ ਇਥੋਂ ਆਪਣਾ ਡੇਰਾ ਚੁੱਕ, ਆਪਣੀ ਛਾਵਣੀ ਚੁੱਕ ਤੇ ਇਥੋਂ ਤੁਰਦਾ ਬਣ,
ਫਿਰ ਹੋਈ ਜਾਊਗ ਖੋਟੋ ਢੱਬ,
ਜੇ ਸਿੰਘ ਆ ਗਏ ਨਾ ਫਿਰ ਖੋਟਾ ਢੱਬ ਹੋ ਜਾਣਾ, ਫਿਰ ਤੇਰੇ ਆਪਣੇ ਭਾਲਿਆਂ ਨੀ ਪਿਆਣੇ ਕਿੱਥੇ ਚਲੇ ਗਏ ਨੇ, ਲੱਭਣੇ ਨਹੀਂ, ਇਸ ਕਰਕੇ ਤੇਰੇ ਭਲਾ ਇਸ ਵਾਸਤੇ ਜਾਂ ਵੀ ਬਹਿ ਬਹਿ ਕੇ ਲੰਘ ਜਾ ਹੁਣ ਇਥੋਂ, ਇਥੋਂ ਚਲਾ ਜਾ।
ਸੋ ਸੁਣ ਨਵਾਬ ਕੋ ਪਿੱਸੂ ਪਰੇ,
ਤਮੂਰ ਡਰਿਆ ਪਹਿਲਾਂ ਹੀ ਸੀ, ਉਹ ਤਾਂ ਚੜ੍ਹਤ ਸਿੰਘ ਤੋਂ ਹੀ ਡਰਿਆ ਹੋਇਆ ਸੀ, ਉਹਨੇ ਸੁਣਿਆ ਵੀ ਹੋਰ ਸਿੰਘ ਆ ਗਏ ਨੇ ਹੋਰ ਪਾਸਿਓ ਬਾਹਰਲੇ ਪਾਸਿਓ, ਉਹ ਸੁਣ ਕੇ ਹੋਰ ਡਰ ਗਿਆ,
ਹਰ ਹਰ ਕੰਪੈ ਮਨ ਸੋਚਾਂ ਕਰੇ,
ਤੈਮੂਰ ਦਾ ਹਿਰਦਾ ਥਰ ਹਰ ਥਰ ਹਰ ਕੰਬਦਾ, ਹਿਰਦਾ ਇਹਦਾ ਭੈ ਪੀਤ ਹੁੰਦਾ,
ਦੋਹੇਰਾ ਤਬ ਸਹਿ ਦੋ ਇੱਕ ਸਿੰਘ ਕੋ ਪਰਿਓ ਰਾਤ ਸੋ ਆਏ,
ਖਾਲਸਾ ਜੀ 200 ਸਿੰਘ ਇਕੱਠੇ ਹੋ ਕੇ ਕਿਤੇ ਰਾਤ ਨੂੰ ਉਹਨਾਂ ਨੇ ਇਹਦੀ ਫੌਜ ਤੇ ਹਮਲਾ ਕਰ ਦਿੱਤਾ, ਬਾਹਰਲੇ ਪਾਸਿਓ 200 ਸਿੰਘ ਸਨ, ਉਹਨਾਂ ਨੇ ਆ ਕੇ ਰਾਤ ਸਮੇਂ ਹਮਲਾ ਕਰ ਦਿੱਤਾ,
ਮਾਰ ਸਭ ਖੂਨੀ ਆਏ ਵੜੈ ਚੜ੍ਹਤ ਸਿੰਘ ਜੀ ਕੀ ਪਾਏ,
ਚੜ੍ਹਤ ਸਿੰਘ ਬਾਰੇ ਸੋਚ ਕੇ ਕਿਉਂਕਿ ਚੜ੍ਹਤ ਸਿੰਘ ਦਾ ਪੰਥ ਵਿਚ ਸਤਿਕਾਰ ਬੜਾ ਸੀ, ਤੋ ਬੜੇ ਸਿੰਘ ਚੜ੍ਹਤ ਸਿੰਘ ਦੀ ਮਦਦ ਵਾਸਤੇ ਆਣ ਪਏ, ਰਾਤ ਸਮੇਂ ਉਹਨਾਂ ਨੇ ਆ ਕੇ ਹਮਲਾ ਕਰ ਦਿੱਤਾ ਔਰ ਚੜ੍ਹਤ ਸਿੰਘ ਨੂੰ ਆ ਮਿਲੇ,
ਕਿਉਂ ਪਏ ਨਵਾਬ ਲੱਗੀ ਚਿਤ ਸਿੰਘ ਜੀ ਕੀ ਬਾਤ,
ਜਿਹੜਾ ਨਵਾਬ ਸੀ ਤੰਬੂਰ ਉਹਨੂੰ ਉਹ ਜਿਹੜਾ ਚਕਰੈਲ ਸਿੰਘ ਸੀ ਉਹਦੀ ਗੱਲ ਚੰਗੀ ਲੱਗੀ ਵੀ ਇਹ ਮੇਰੇ ਭਲੇ ਦੀ ਗੱਲ ਕਹਿ ਰਿਹਾ ਵੀ ਮੈਂ ਇਥੋਂ ਨੱਠਦਾ ਬਣਾ ਤੇ ਚੰਗੀ ਗੱਲ ਹੈ, ਆ ਸਿੰਘ ਆ ਪਏ ਨੇ ਰਾਤ ਨੂੰ ਇਹਨਾਂ ਤੇ ਮਾਰ ਮੁਕਾਉਣਾ, ਸਾਨੂੰ ਬਾਹਰੋਂ ਹਮਲਾ ਕਰਕੇ ਅੰਦਰ ਵਾਲਿਆਂ ਨੇ ਵੀ ਹਮਲਾ ਕਰ ਦੇਣਾ, ਇਹਨੇ ਆਖਿਆ ਹੁਣ ਛੇਤੀ ਲਾਹੌਰ ਵੜ ਚੱਲੀਏ,
ਨੱਠਿਓ ਕੂਚ ਕਰ ਉਸੀ ਰਾਤ,
ਉਸੇ ਰਾਤ ਤੰਬੂਰ ਨੇ ਆਪਣਾ ਬੋਰੀ ਡੰਡਾ ਚੁੱਕਿਆ ਜੋ ਕੁਝ ਸਾਜੋ ਸਮਾਨ ਸੀ ਚੁੱਕ ਕੇ ਸਿੱਧਾ ਲਾਹੌਰ ਨੂੰ ਚੱਲ ਪਿਆ,
ਉਤੋਂ ਸਿੰਘ ਸੁੱਚਾ ਕਰ ਉਸ,
ਜਿਹੜਾ ਉਹ 200 ਸਿੰਘਾਂ ਸਮੇਤ ਉੱਥੇ ਨੌਕਰੀ ਕਰਦਾ ਸੀ ਸਿੰਘ,
ਆਏ ਦਈ ਹੁਣ ਖਿੱਚੈ ਖੋਤ,
ਜਦੋਂ ਫੌਜ ਉਹਦੇ ਨਾਲੋਂ ਜਾਣ ਲੱਗੀ ਉਹਨੇ ਵੀ ਨਾਲ ਹੀ ਹਮਲਾ ਕਰ ਦਿੱਤਾ, ਹੋਰ ਸਿੰਘਾਂ ਨੇ ਤੇ ਹਮਲਾ ਕੀਤਾ ਹੀ ਸੀ, ਉਹ ਵੀ ਆਪਣੇ ਸਾਥੀ ਸਿੰਘਾਂ ਨਾਲ ਰਲ ਕੇ ਤੁਰਕਾਂ ਦੀ ਫੌਜ ਤੇ ਉਹਨੇ ਵੀ ਹਮਲਾ ਕਰ ਦਿੱਤਾ, ਜਿੰਨਾ ਸਾਜੋ ਸਮਾਨ ਲਿਆਏ ਸੀ ਉਹ ਖੋਣਾ ਸ਼ੁਰੂ ਕਰ ਦਿੱਤਾ,
ਤੋਪਖਾਨੋ ਰਹੇ ਹੁਆ ਖੜਾ,
ਜਿੰਨਾ ਤੋਪਖਾਨਾ ਸੀ ਤਮੂਰ ਦਾ ਲਾਹੌਰ ਸ਼ਹਿਰ ਚੋਂ ਲਿਆਇਆ ਉੱਥੇ ਹੀ ਪਿਆ ਰਹਿ ਗਿਆ,
ਨਵਾਬ ਤਬੈ ਨਟ ਏਕਲ ਚੜਾ,
ਨਵਾਬ ਕੱਲਾ ਹੀ ਆਪਣੀ ਫੌਜ ਲੈ ਕੇ ਨੱਠ ਕੇ ਲਾਹੌਰ ਨੂੰ ਚਲਾ ਗਿਆ,
ਸੁਣ ਸੋ ਚੜ੍ਹ ਸਿੰਘ ਚੜ ਗਏ ਉਹ ਗੈਲ,
ਚੜ੍ਹ ਸਿੰਘ ਨੂੰ ਪਤਾ ਲੱਗਾ ਵੀ ਨਵਾਬ ਨੱਠ ਗਿਆ, ਉਹਨੇ ਵੀ ਪਿੱਛੇ ਪਿੱਛੇ ਹਮਲਾ ਬੋਲ ਦਿੱਤਾ, ਲਾਹੌਰ ਸ਼ਹਿਰ ਦੇ ਦਰਵਾਜ਼ੇ ਤੱਕ ਵਾੜ ਕੇ ਆਇਆ ਫਿਰ ਚੜ੍ਹਤ ਸਿੰਘ ਉਹਨਾਂ ਨੂੰ, ਉੱਥੇ ਤੱਕ ਜਾ ਕੇ ਲੁੱਟ ਮਾਰ ਕਰਦਿਆਂ ਘੋੜੇ ਖੋਂਦਿਆਂ ਲੈ ਕੇ ਆਏ,
ਨਵਾਬ ਨੱਠ ਵੱਲ ਚਲਿਓ ਲਾਹੌਰ,
ਲਾਹੌਰ ਵੱਲ ਨੱਠ ਤੁਰਿਆ ਤੈਮੂਰ ਸ਼ਾਹ ਨੇ ਪਿੱਛੇ ਮੂੰਹ ਨਹੀਂ ਕਰਕੇ ਵੇਖਿਆ,
ਸਿੰਘ ਨੂੰ ਸਿੱਗੈ ਲੈ ਦੌੜ,
ਸਿੰਘ ਉਹਦੇ ਨਾਲ ਪਿੱਛੇ ਪਿੱਛੇ ਦੌੜੇ ਜਾਂਦੇ, ਉਹ ਠਹਿਰ ਜਾ ਵੱਡਿਆ ਨਵਾਬਾ,
ਬਹੁਤ ਮਾਲ ਹੱਥ ਚੜ੍ਹਤ ਸਿੰਘ ਆਇਓ,
ਇਹਦਾ ਚੜ੍ਹਤ ਸਿੰਘ ਦੇ ਹੱਥ ਚੰਗਾ ਖਜ਼ਾਨਾ ਲੱਗ ਗਿਆ, ਤੋਪਖਾਨਾ ਲੱਗ ਗਿਆ, ਬੜੇ ਬੜੇ ਵਧੀਆ ਹਥਿਆਰ ਜਿਹੜੇ ਸਨ ਲਾਹੌਰ ਸ਼ਹਿਰ ਦੇ ਉਹ ਚੜ੍ਹਤ ਸਿੰਘ ਨੂੰ ਪ੍ਰਾਪਤ ਹੋ ਗਏ,
ਉਸ ਦਿਨ ਤੇ ਸੋ ਮੱਧ ਸਿੰਘ ਭਇਓ,
ਉਸ ਦਿਨ ਤੋਂ ਬਾਅਦ ਚੜ੍ਹਤ ਸਿੰਘ ਦੀ ਹੋਰ ਚੜ੍ਹਦੀ ਕਲਾ ਹੋ ਗਈ, ਉਸ ਅਸੀਸਾਂ ਵੀ ਮਿਲੀਆਂ ਸੀ ਨਾ ਚੜ੍ਹਤ ਸਿੰਘ ਨੂੰ, ਜਦੋਂ ਵੱਡੇ ਘੱਲੂ ਧਾਰੇ ਦੇ ਵਿਚ ਵਹੀਰ ਨੂੰ ਬਚਾਇਆ ਸੀ ਬਜ਼ੁਰਗਾਂ ਨੂੰ ਬੱਚਿਆਂ ਨੂੰ, ਚੜ੍ਹਤ ਸਿੰਘ ਦੀ ਜ਼ਿੰਮੇਵਾਰੀ ਸੀ ਨਾ, ਬੜੇ ਜ਼ਖਮ ਖਾਧੇ ਤਨ ਤੇ ਸਾਰੇ ਬਜ਼ੁਰਗਾਂ ਵਹੀਰਾਂ ਨੇ ਕਿਹਾ ਸੀ ਚੜ੍ਹਤ ਸਿੰਘ ਤੂੰ ਬਾਦਸ਼ਾਹ ਹੋਵੇਂਗਾ, ਤੇਰੇ ਕੋਲ ਲਾਹੌਰ ਵੀ ਹੋਵੇਗਾ, ਤੂੰ ਸਾਰੇ ਇਲਾਕੇ ਦਾ ਰਾਜਾ ਹੋਵੇਗਾ, ਬੜੀਆਂ ਅਸੀਸਾਂ ਦਿੱਤੀਆਂ ਸੀ, ਉਹ ਅਸੀਸਾਂ ਚੜ੍ਹਤ ਸਿੰਘ ਵਾਸਤੇ ਕੰਮ ਕਰ ਰਹੀਆਂ ਨੇ, ਤੇ ਕਹਿੰਦੇ ਚੜ੍ਹਤ ਸਿੰਘ ਦੀ ਉਸ ਦਿਨ ਤੋਂ ਬਾਅਦ ਹੋਰ ਚੜ੍ਹਦੀ ਕਲਾ ਹੋ ਗਈ, ਕਿਹੜੇ ਤਮੂਰ ਨੂੰ ਭਜਾ ਦਿੱਤਾ, ਅਬਦਾਲੀ ਦਾ ਲੜਕਾ ਸੀ ਤੈਮੂਰ ਸ਼ਾਹ, ਉਹਨੂੰ ਨਠਾ ਦਿੱਤਾ ਹੈ।
ਦੋਹੇਰਾ ਜਬ ਨਵਾਬ ਚਰਤ ਸਿੰਘ ਹਨਿਓ ਸਿੰਘਨ ਵਧਿਓ ਪ੍ਰਤਾਪ।
ਚਰਤ ਸਿੰਘ ਨੇ ਸੂਬੇ ਲਾਹੌਰ ਨੂੰ ਮਾਰ ਮੁਕਾਇਆ, ਉਸ ਵਕਤ ਚੜਤ ਸਿੰਘ ਦੀ ਹੋਰ ਚੜ੍ਹਦੀ ਕਲਾ ਹੋ ਗਈ, ਖਾਲਸੇ ਦਾ ਪ੍ਰਤਾਪ ਵਧ ਗਿਆ।
ਚੜ ਚਨਾਓ ਖਾਲਸੋ ਲੰਘਿਓ ਕਿਨੋ ਤੁਰਕ ਬਦ ਕਾਪ।
ਖਾਲਸੇ ਨੇ ਹੁਣ ਚਨਾ ਦਰਿਆ ਵੀ ਪਾਰ ਕਰ ਲਿਆ, ਚਨਾ ਟੱਪ ਗਏ ਸਿੰਘ ਹੋਰ ਅਗਾਂਹ ਨੂੰ ਵਧ ਗਏ, ਤੇ ਚਨਾ ਪਾਰ ਕਰਕੇ ਉਧਰ ਵੱਡੇ ਵੱਡੇ ਤੁਰਕਾਂ ਨੂੰ ਖਾਪ ਖਤਮ ਕਰਕੇ ਉਧਰ ਦਾ ਸਾਰਾ ਇਲਾਕਾ ਵੀ ਸਿੰਘਾਂ ਆਪਣੇ ਅਧੀਨ ਕਰ ਲਿਆ।
ਗੁਜਰ ਸਿੰਘ ਤਾਂ ਤਪ ਬਲੀ ਗੁਜਰਾਤ।
ਸਰਦਾਰ ਗੁਜਰ ਸਿੰਘ ਜੀ ਨੇ ਉਹ ਚਨਾ ਟੱਪੇ, ਤੇ ਚਨਾ ਦੇ ਨਾਲ ਵੱਡਾ ਜ਼ਿਲ੍ਹਾ ਹੈ ਗੁਜਰਾਤ, ਬੜਾ ਵੱਡਾ ਸ਼ਹਿਰ ਹੈ ਗੁਜਰਾਤ ਜ਼ਿਲ੍ਹਾ, ਇੱਕ ਆਪਣੇ ਹਿੰਦੁਸਤਾਨ ਦੀ ਧਰਤੀ ਤੇ ਹੈ, ਇੱਕ ਇਹਨੂੰ ਦੌਲਾਂ ਦੀ ਗੁਜਰਾਤ ਕਹਿੰਦੇ ਨੇ, ਸਾਡੇ ਬਜ਼ੁਰਗ ਉਸੇ ਜ਼ਿਲ੍ਹੇ ਗੁਜਰਾਤ ਚੋਂ ਆਏ ਨੇ। ਉਸ ਗੁਜਰਾਤ ਸ਼ਹਿਰ ਦੇ ਵਿੱਚ ਜਾ ਕੇ ਗੁਜਰ ਸਿੰਘ ਹੋਣਾ ਨੇ ਕਬਜ਼ਾ ਕਰ ਲਿਆ।
ਕਰਮ ਸਿੰਘ ਖਾਓ ਲਿਓ ਜਾਤ।
ਸਰਦਾਰ ਕਰਮ ਸਿੰਘ ਜੀ ਨੇ ਜਾ ਕੇ ਜਿਹੜਾ ਖਾਵੇ ਦਾ ਇਲਾਕਾ ਹੈ ਉਹ ਜਿੱਤ ਲਿਆ।
ਸਿਆਲਕੋਟ ਮਲ ਲਿਓ ਸ਼ਹੀਦਨ।
ਸਿਆਲਕੋਟ ਦਾ ਜ਼ਿਲ੍ਹਾ ਇਲਾਕਾ ਹੈ, ਇਹ ਸ਼ਹੀਦਾਂ ਦੀ ਜਿਹੜੀ ਮਿਸਲ ਸੀ ਸਿੰਘਾਂ ਦੀ ਤਰਨੇ ਦਲ ਦੀ, ਉਹਨਾਂ ਨੇ ਆਪਣੇ ਕਬਜ਼ੇ ਕਰ ਲਿਆ।
ਸਭ ਸਿੱਧ ਕਾਜ ਖਾਲਸੋ ਦਿਨ ਦਿਨ।
ਖਾਲਸੇ ਦੇ ਦਿਨ ਪ੍ਰਤੀ ਦਿਨ ਕਾਰਜ ਸਿੱਧ ਹੋ ਰਹੇ ਨੇ। ਤੁਰਕ ਹਮਲਾ ਕਰਦੇ ਨੇ, ਸਗੋਂ ਖਾਲਸੇ ਦੀ ਹੋਰ ਚੜ੍ਹਦੀ ਕਲਾ ਹੁੰਦੀ ਹੈ, ਹੋਰ ਖਾਲਸਾ ਚੜ੍ਹਦੀ ਕਲਾ ਵਿੱਚ ਜਾਂਦਾ। ਏਦਾਂ ਖਾਲਸੇ ਦੇ ਕਾਰਜ ਸਿੱਧ ਹੋ ਰਹੇ ਨੇ। ਉਧਰ ਸਰਬੁਲੰਦ ਖਾਂ, ਇਹ ਸਰਬੁਲੰਦ ਖਾਂ ਗੁਰੂ ਖਾਲਸਾ ਜੀ ਅਬਦਾਲੀ ਦਾ ਚਾਚਾ ਲੱਗਦਾ ਸੀ ਰਿਸ਼ਤੇ ਚ, ਇਹ ਕਿਤੇ ਚੜ੍ਹਤ ਸਿੰਘ ਸ਼ੁਕਰ ਚੱਕੀ ਇਹਦੇ ਹੱਥ ਆ ਗਿਆ, ਤੇ ਚੜ੍ਹਤ ਸਿੰਘ ਇਹਨੂੰ ਚੁੱਕੀ ਫਿਰਦਾ ਇਲਾਕੇ ਵਿੱਚ, ਬੰਨ੍ਹ ਕੇ ਨਾਲ ਰੱਖਿਆ ਹੋਇਆ, ਕਦੇ ਹਾਥੀ ਤੇ ਬਹਾ ਲੈਂਦਾ, ਕਦੇ ਪਾਲਕੀ ਚ ਬਹਾ ਲੈਂਦਾ। ਕੋਈ ਪੁੱਛਦਾ ਇਹ ਕੌਣ ਹੈ, ਕਹਿੰਦਾ ਅਬਦਾਲੀ ਦਾ ਚਾਚਾ ਮੈਂ ਬੰਨ੍ਹ ਕੇ ਰੱਖਿਆ ਹੋਇਆ ਆਪਣੇ ਕੋਲ। ਚੜ੍ਹਤ ਸਿੰਘ ਦੀ ਹੋਰ ਚੜ੍ਹਦੀ ਕਲਾ ਹੋ ਰਹੀ ਵੀ ਅਬਦਾਲੀ ਦੇ ਚਾਚੇ ਨੂੰ ਉਹਨੇ ਨਕੇਲ ਪਾਈ ਹੋਈ। ਤੇ ਇੱਕ ਦਿਨ ਕਿਤੇ ਉਹੀ ਅੱਗੇ ਕਥਾ ਆਵੇਗੀ, ਸਰਵਣ ਕਰੋਗੇ, ਕਹਿੰਦਾ ਚੜ੍ਹਤ ਸਿੰਘ ਤੇਰੀ ਚੜ੍ਹਦੀ ਕਲਾ ਹੋ ਰਹੀ ਹੈ ਇਸ ਕਰਕੇ ਕਿ ਤੈਨੂੰ ਲੋਕ ਕਹਿੰਦੇ ਨੇ ਵੀ ਇਹ ਕੌਣ ਹੈ, ਤੂੰ ਕਹਿੰਦਾ ਵੀ ਮੈਂ ਚਾਚਾ ਫੜਿਆ ਅਬਦਾਲੀ ਦਾ, ਉਹ ਬੰਨਿਆ ਹੋਇਆ, ਵੀ ਤੇਰੀ ਹੋਰ ਚੜ੍ਹਦੀ ਕਲਾ ਹੋਵੇਗੀ ਜੇ ਤੂੰ ਮੈਨੂੰ ਛੱਡ ਦੇਵੇਂ, ਤੇ ਤੇਰੇ ਲੋਕ ਹੋਰ ਉਪਮਾ ਕਰਨਗੇ ਵੀ ਚੜ੍ਹਤ ਸਿੰਘ ਨੇ ਅਬਦਾਲੀ ਦਾ ਚਾਚਾ ਫੜ ਕੇ ਫਿਰ ਜਿਉਂਦਾ ਛੱਡ ਦਿੱਤਾ, ਤੇਰੀ ਹੋਰ ਚੜ੍ਹਦੀ ਕਲਾ ਹੋਵੇਗੀ। ਚੜ੍ਹਤ ਸਿੰਘ ਕਹਿੰਦਾ ਵੀ ਆਹ ਵੀ ਗੱਲ ਚੰਗੀ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।